ਬਾਬਾ ਨੰਦ ਸਿੰਘ ਨੇ ਵਿਆਹ ਨਹੀਂ ਕਰਾਇਆ, ਇਹ ਕਿਉਂ ਨਹੀਂ ਕਰਾਇਆ? ਫਿਰ ਹੈ ਤੇ ਸਿੱਖ ਧਰਮ 'ਚ ਇਹ ਆ ਵੀ ਗ੍ਰਿਸ਼ਤ ਪ੍ਰਧਾਨ ਹੈ, ਕਿਉਂ ਨਹੀਂ ਕਰਾਇਆ? ਪਰ ਸਤਸੰਗ ਜੀ ਗ੍ਰਿਸ਼ਤ ਪ੍ਰਧਾਨ ਹੈ, ਭਾਈ ਗੁਰਦਾਸ ਜੀ ਦਾ ਬਚਨ ਹੈ, ਜੈਸੇ ਸਰ ਸਰਤਾ ਮੈਂ ਸ਼ਕਲ ਮੈਂ ਸਮੁੰਦਰ ਬੜੋ ਮੇਰ ਮੈਂ ਸੁਮੇਰ ਬੜੋ ਜਗਤ ਬਖਾਨ ਹੈ ਤਰਵਰ ਵਿਖੈ ਜੈਸੇ ਚੰਦਨ ਬਿਰਖ ਬੜੋ ਧਾਤੂ ਮੈਂ ਕਨਕ ਅਤ ਉੱਤਮ ਕੈਮਾਨ ਹੈ ਪੰਛੀਨ ਮੈਂ ਹੰਸ ਮਿਰਗ ਰਾਜਨ ਮੈਂ ਸਾਰ ਦੂਰ ਰਾਗਨ ਮੈਂ ਸ਼੍ਰੀ ਰਾਗ ਪਾਰਸ ਪਖਿਆਨ ਹੈ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸ਼ਕਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ। ਇਹ ਭਾਈ ਗੁਰਦਾਸ ਜੀ ਦੇ ਬਚਨ ਨੇ, ਪੱਕੀ ਮੋਹਰ ਲਾਈ ਆ ਉਹਨਾਂ ਨੇ, ਜਿਵੇਂ ਨਦੀਆਂ ਨਾਲੇ ਬੜੇ ਨੇ ਸਮੁੰਦਰ ਸਭ ਤੋਂ ਵੱਡਾ ਹੈ, ਪਰਬਤ ਬੜੇ ਨੇ ਸਮੇਰ ਸਭ ਤੋਂ ਵੱਡਾ ਹੈ, ਧਾਤਾਂ ਬੜੀਆਂ ਨੇ ਸੋਨਾ ਸਭ ਤੋਂ ਉੱਤਮ ਹੈ, ਦਰਖਤ ਬੜੇ ਨੇ ਚੰਦਨ ਸਭ ਤੋਂ ਉੱਤਮ ਹੈ, ਪੰਛੀ ਬੜੇ ਨੇ ਹੰਸ ਸਭ ਤੋਂ ਉੱਤਮ ਹੈ, ਰਾਗ ਬੜੇ ਨੇ ਸ਼੍ਰੀ ਰਾਗ ਸਭ ਤੋਂ ਉੱਤਮ ਹੈ, ਜਾਨਵਰ ਬੜੇ ਨੇ ਸ਼ੇਰ ਸਭ ਤੋਂ ਉੱਤਮ ਹੈ, ਇਸੇ ਤਰ੍ਹਾਂ ਧਰਮ ਵੀ ਬੜੇ ਨੇ, ਪਰ ਗ੍ਰਿਸ਼ਤ ਵਿੱਚ ਰਹਿ ਕੇ ਰੱਬ ਦਾ ਨਾਮ ਜਪਣਾ ਇਹ ਸਭ ਤੋਂ ਉੱਤਮ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੀ ਬੱਚਿਆਂ 'ਚ ਰਹਿ ਕੇ, ਘਰ 'ਚ ਰਹਿ ਕੇ, ਪਰਿਵਾਰ 'ਚ ਰਹਿ ਕੇ ਰੱਬ ਦਾ ਨਾਮ ਜਪਣਾ ਕਹਿੰਦੇ ਸਭ ਤੋਂ ਉੱਤਮ ਹੈ। ਪਰ ਬਾਬਾ ਸ਼੍ਰੀ ਚੰਦ ਜੀ ਦਾ ਵਿਆਹ ਨਹੀਂ ਸੀ ਹੋਇਆ, ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕਮਾਈ ਨਹੀਂ ਸੀ। ਭਾਈ ਕਮਲੀਆ ਜੀ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਨੂੰ, ਕਹਿੰਦੇ ਬਾਬਾ ਜੀ ਨਿੱਕੀ ਜੀ ਤੁਹਾਡੀ ਉਮਰ, ਮੈਨੂੰ ਸੋਹਣੇ ਬੜੇ ਲੱਗਦੇ ਹੋ, ਮੇਰਾ ਜੀ ਕਰਦਾ ਵੀ ਮੈਂ ਤੁਹਾਨੂੰ ਚੁੱਕੀ ਫਿਰਾਂ, ਹੁਣ ਤੇ ਤੁਹਾਨੂੰ ਮੈਂ ਚੁੱਕੀ ਫਿਰਦਾ, ਜਦੋਂ ਤੁਸੀਂ ਵੱਡੇ ਹੋਗੇ ਫਿਰ ਚੁੱਕੇ ਨਹੀਂ ਜਾਣੇ, ਭਾਰੇ ਹੋ ਜਾਓਗੇ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਕਮਲੀਆ ਚੁੱਕਣ ਵਾਲਾ ਬਣ ਮੈਂ ਵੱਡਾ ਹੁੰਦਾ ਹੀ ਨਹੀਂ, ਫਿਰ ਦਾੜਾ ਆਇਆ ਹੀ ਨਹੀਂ, ਉੱਥੇ ਹੀ ਸਰੀਰ ਖਲੋ ਗਿਆ, ਉਮਰ ਵੀ ਬੜੀ ਵੱਡੀ ਸੀ। ਅਸੀਂ ਕਦੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਵੀ ਬਾਬਾ ਸ਼੍ਰੀ ਚੰਦ ਦੀ ਕਮਾਈ ਨਹੀਂ ਸੀ, ਉਹਨਾਂ ਦੀ ਸ਼ਾਦੀ ਨਹੀਂ ਸੀ ਹੋਈ। ਤੇ ਮੈਂ ਅਰਜ਼ ਕੀਤੀ, ਮੈਂ ਭਾਈ ਸਾਹਿਬ ਜੀ ਜਿਹੜੇ ਭਾਈ ਗੁਰਦਾਸ ਨੂੰ ਗੁਰੂ ਘਰ ਦੇ ਵੇਦ ਵਿਆਸ ਦਾ ਖਿਤਾਬ ਮਿਲਿਆ ਨਾ, ਜਿਹੜੇ ਭਾਈ ਗੁਰਦਾਸ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਖਿਤਾਬ, ਜਿਹੜੇ ਭਾਈ ਗੁਰਦਾਸ ਜੀ ਦੀ ਗੱਲ ਕਰਦੇ ਹੋ ਮੋਹਰ ਲਾ ਕੇ ਗਏ ਹੋ, ਵਿਆਹ ਤੇ ਉਹਨਾਂ ਨੇ ਵੀ ਨਹੀਂ ਸੀ ਕਰਵਾਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਗੁਰਦਾਸ ਜੀ ਦੀ ਵੀ ਸ਼ਾਦੀ ਨਹੀਂ ਸੀ ਹੋਈ। ਇਹ ਦੋ ਮਾਰਗ ਨੇ ਭਾਈ, ਇੱਕ ਗ੍ਰਿਸ਼ਤ ਮਾਰਗ, ਇੱਕ ਤਿਆਗ ਮਾਰਗ। ਗ੍ਰਿਸ਼ਤ ਮਾਰਗ ਨੂੰ ਪ੍ਰਧਾਨ ਦੱਸਿਆ, ਜੇ ਕੋਈ ਪ੍ਰਧਾਨ ਹੁੰਦਾ ਤੇ ਕੋਈ ਮੀਤ ਪ੍ਰਧਾਨ ਵੀ ਹੁੰਦਾ। ਆਖੋ ਸਤਨਾਮ। ਇੱਕ ਮੁੱਖ ਸੇਵਾਦਾਰ ਹੁੰਦਾ, ਬਾਕੀ ਉਂਝ ਸੇਵਾ ਕਰਨ ਵਾਲੇ ਵੀ ਹੁੰਦੇ ਆ, ਇਹ ਜ਼ਰੂਰ ਆ ਗੱਲ ਵੀ ਗ੍ਰਿਸ਼ਤ ਸੌਖਾ ਹੈ। ਇੱਕ ਹੁਣ ਜਿਹੜਾ ਰੋਡ ਇੱਥੋਂ ਜਾ ਰਿਹਾ ਸਿੱਧਾ ਮਾਨਸਾ ਨੂੰ, ਇੱਕ ਸਿੱਧਾ ਜਾ ਰਿਹਾ, ਇੱਕ ਪਤਾ ਨਹੀਂ ਕਿੰਨਾ ਕੁ ਵਿੰਗ ਵਾਲ ਪਾ ਕੇ ਜਾਏਗਾ ਜਾਏਗਾ, ਉਹ ਵੀ ਇੱਕੋ ਹੀ ਰੋਡ ਤੇ ਨਹੀਂ ਜਾਂਦਾ, ਹੋਰ ਵੀ ਜਾਂਦਾ ਹੋਣਾ, ਕੋਈ ਘੁੰਮ ਘੁਮਾ ਕੇ ਜਾਏਗਾ। ਰਾਜਸਥਾਨ 'ਚ ਕੋਈ ਰੋਡ ਨਹੀਂ ਵੜਦਾ, ਹੋਰ ਵੀ ਕਈ ਵੜਦੇ ਹੋਣਗੇ, ਕਿਸੇ ਹੋਰ ਪਾਸਿਓਂ ਜਾਂਦੇ ਹੋਣਗੇ, ਉਹ ਔਖੇ ਨੇ ਥੋੜ੍ਹੇ ਜਿਹੇ, ਸਿੱਧਾ ਸੌਖਾ। ਤੇ ਮਹਾਰਾਜ ਨੇ ਆਖਿਆ ਭਾਈ ਸਿੱਖਾਂ ਨੂੰ ਆਪਾਂ ਵਿੰਗ ਵਾਲ 'ਚ ਨਹੀਂ ਪਾਉਣਾ, ਸੌਖਾ ਰਾਹ ਦੱਸਿਆ। ਹਾਂ, ਜਿਹੜਾ ਤਿਆਗ ਕਰ ਸਕਦਾ ਉਹ ਪੱਕਾ ਤਿਆਗੀ ਬਣ ਜਾਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਗੁਰਦਾਸ ਜੀ ਬਣੇ ਪੱਕੇ ਤਿਆਗੀ, ਭਾਈ ਗੁਰਦਾਸ ਜੀ ਪੱਕੇ ਤਿਆਗੀ ਸਨ। ਬਾਬਾ ਸ਼੍ਰੀ ਚੰਦ ਜੀ ਨੇ ਤਿਆਗ ਕਰਕੇ ਵਿਖਾਇਆ, ਸੰਤ ਗਿਆਨੀ ਗੁਰਬਚਨ ਸਿੰਘ ਹੋਣਾ ਨੇ ਤਿਆਗ ਕੀਤਾ, ਸੰਤ ਬਾਬਾ ਈਸ਼ਰ ਸਿੰਘ ਹੋਣਾ ਨੇ ਜੋ ਆਇਆ ਸੰਗਤ ਦੇ ਉੱਤੇ ਲਾਇਆ, ਬੜੇ ਬੜੇ ਲੰਗਰ ਬਣਾਏ ਸੰਗਤ ਦੇ ਛਕਣ ਵਾਸਤੇ, ਲੰਗਰ ਛਕੇਗੀ ਸੰਗਤ, ਰਹਿਸ਼ੀ ਕਮਰੇ ਬਣਾਏ ਇੱਥੇ ਸੰਗਤ ਆ ਕੇ ਰਹੇਗੀ। ਉਹਨਾਂ ਨੇ ਜੇ ਕਮਾਈ ਕੀਤੀ, ਉਹਨਾਂ ਨੇ ਜਪ ਤਪ ਕੀਤਾ ਤੇ ਕਿੰਨਾ ਕੁਝ ਬਣਾ ਵੀ ਗਏ, ਤੇ ਜਿਹੜਾ ਹੁਣ ਬਣਾ ਨਹੀਂ ਸਕਦਾ, ਜਿਹਨੇ ਆਪਣੇ ਬੱਚੇ ਹੀ ਪਾਲਣੇ ਨੇ, ਰਹਿਣਾ ਵੀ ਘਰ 'ਚ ਹੀ ਹੈ, ਤੇ ਉਹਨੇ ਤੇ ਆਪੇ ਹੀ ਕਹਿਣਾ ਵੀ ਬਾਬਾ ਈਸ਼ਰ ਸਿੰਘ ਕੌਣ ਹੁੰਦੇ ਨੇ। ਆਖੋ
ਸਤਨਾਮ।
ਉਹਨੇ ਤੇ ਆਪੇ ਹੀ ਕਹਿਣਾ ਬਾਬਾ ਅਤਰ ਸਿੰਘ ਜੀ ਨੂੰ ਅਸੀਂ ਨਹੀਂ ਮੰਨਦੇ, ਬਾਬਾ ਆਨੰਦ ਸਿੰਘ ਕੌਣ ਹੁੰਦੇ ਨੇ, ਉਹਨੇ ਤੇ ਕਹਿਣਾ ਹੀ ਆ ਵੀ ਇਹ ਕੌਣ ਹੁੰਦੇ ਨੇ। ਪਰ ਉਹਨਾਂ ਨੇ ਸਾਰੀ ਜ਼ਿੰਦਗੀ 50 ਸਾਲ ਕੀਰਤਨ ਕੀਤਾ, ਕਦੇ ਆਪਣੀ ਜ਼ਿੰਦਗੀ ਵਿੱਚ ਕਿਸੇ ਤੋਂ ਮੰਗਿਆ ਨਹੀਂ, ਕਦੇ ਨਹੀਂ ਮੰਗਿਆ, ਉਹਨਾਂ ਦਾ ਜੀਵਨ ਪੜ੍ਹੋ, ਕਦੇ ਕਿਸੇ ਨੂੰ ਆਖਿਆ ਹੀ ਨਹੀਂ, ਕਦੇ ਕੋਈ ਚੀਜ਼ ਨਹੀਂ ਕਿਸੇ ਤੋਂ ਮੰਗੀ, ਲੱਖਾਂ ਦੇ ਹਿਸਾਬ ਨਾਲ ਸੰਗਤਾਂ ਨੂੰ ਅੰਮ੍ਰਿਤ ਛਕਾਇਆ, ਆਪਣੀ ਮਰਜ਼ੀ ਨਾਲ ਜੋ ਸੰਗਤ ਨੇ ਭੇਟਾ ਦਿੱਤੀ ਤੇ ਉਹ ਸਾਰਾ ਪੈਸਾ ਉਹਨਾਂ ਨੇ ਕੋਈ ਆਪਣੇ ਨਾਂ ਨਹੀਂ ਕਰਾਇਆ। ਕਿੰਨੇ ਵੱਡੇ ਲੰਗਰ, ਅੱਜ ਉੱਥੇ ਪਤਾ ਨਹੀਂ ਕਿੰਨੇ ਕੁ ਗਰੀਬ ਗੁਰਬੇ ਆ ਕੇ ਲੰਗਰ ਛਕ ਕੇ ਜਾਂਦੇ ਨੇ, ਪਤਾ ਨਹੀਂ ਕਿੰਨਿਆਂ ਨੂੰ ਉੱਥੇ ਰਹਿਣ ਨੂੰ ਥਾਂ ਮਿਲ ਰਹੀ ਹੈ, ਪਤਾ ਨਹੀਂ ਕਿੰਨੇ ਕੁ ਬਜ਼ੁਰਗ ਜਿਨ੍ਹਾਂ ਨੂੰ ਘਰਾਂ ਵਿੱਚ ਥਾਂ ਨਹੀਂ ਮਿਲਦਾ, ਘਰੋਂ ਬੇਘਰ ਹੋਏ, ਅੱਜ ਉੱਥੇ ਰਹਿ ਰਹੇ ਨੇ, ਜਿਹਦਾ ਹੋਵੇ ਨਾ ਜਗਤ ਵਿੱਚ ਕੋਈ ਚਰਨੀ ਲੱਗ ਜੇ ਸਤਿਗੁਰਾਂ ਦੇ, ਉੱਥੇ ਥਾਂ ਮਿਲ ਜਾਂਦੀ ਉਹਨੂੰ ਰਹਿਣ ਵਾਸਤੇ। ਉਹਨਾਂ ਨੇ ਘਾਲੜਾ ਕਰ ਲਈ। ਮੇਰੇ ਕਹਿਣ ਦਾ ਭਾਵ ਹੈ ਵੀ ਜੇ ਤੇ ਰਹਿਣਾ ਤਿਆਗੀ ਫਿਰ ਤੇ ਰਵੇ ਪੱਕਾ ਦਾਗ ਨਾ ਲੱਗੇ, ਜੇ ਹੋਵੇ ਗ੍ਰਿਸਤੀ ਫਿਰ ਪੱਕਾ ਬਣ ਜਾ। ਗੱਲ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਰਨੀ ਆ, ਪਰ ਇੱਕ ਤਿਆਗ ਤੇ ਗ੍ਰਿਸਤ ਦਾ ਮਾਰਗ, ਤਿਆਗੀ ਹੋਵੇ ਤੇ ਪੱਕਾ ਬੇਦਾਗ ਜੀਵਨ ਹੋਵੇ। ਕਿੱਦਾਂ ਦਾ ਜੀਵਨ ਹੋਵੇ? ਇੱਕ ਮਹਾਂਪੁਰਖ ਸਨ ਬੜੀ ਕਮਾਈ ਵਾਲੇ, ਤੇ ਉਹ ਆਪਣੇ ਆਸਣ ਤੇ ਬੈਠੇ ਹੋਏ ਸਨ ਤੇ ਇੱਕ ਆਈ ਵੇਸ਼ਵਾ ਰੋਜ਼ ਆਪਣੇ ਕੁੱਤੇ ਨੂੰ ਘੁਮਾਉਣ ਜਾਇਆ ਕਰੇ। ਵੱਡੇ ਲੋਕਾਂ ਅਮੀਰਾਂ ਦੇ ਚੋਜ ਹੁੰਦੇ ਨੇ, ਉਹ ਕੁੱਤਾ ਰੱਖਿਆ ਉਹਨੇ ਕੁੱਤੇ ਦੀ ਸੰਗਲੀ ਹੱਥ 'ਚ ਫੜ ਕੇ, ਨਾਲੇ ਕੁੱਤੇ ਨੂੰ ਘੁਮਾਉਣ ਜਾਇਆ ਕਰੇ, ਆਪ ਵੀ ਸੈਰ ਕਰਿਆ ਕਰੇ, ਕੁੱਤੇ ਨੂੰ ਵੀ ਸੈਰ ਕਰਾਇਆ ਕਰੇ, ਕੁੱਤੇ ਨੂੰ ਵੀ ਸੈਰ ਕਰਾਇਆ ਕਰੇ। ਕਈ ਵੇਖੇ ਹੋਣਗੇ ਵੀ ਕੁੱਤੇ ਬੈੱਡ ਤੇ ਸੌਂਦੇ ਨੇ, ਕੁੱਤੇ ਏਅਰ ਕੰਡੀਸ਼ਨ ਕਮਰੇ 'ਚ ਰਹਿੰਦੇ ਨੇ, ਕੁੱਤੇ ਏਅਰ ਕੰਡੀਸ਼ਨ ਗੱਡੀ 'ਚ ਜਾਂਦੇ ਨੇ। ਆਪਾਂ ਕਹਿੰਦੇ ਹਾਂ ਵੀ ਇਹ ਸਾਨੂੰ ਤੇ ਕੂਲਰ ਨਹੀਂ ਮਿਲਦਾ, ਇਹ ਏਅਰ ਕੰਡੀਸ਼ਨ 'ਚ ਕੁੱਤਾ। ਕਾਰਨ ਕੀ ਆ? ਭਈ ਜਪ ਤਪ ਤੇ ਕਰਦਾ ਹੋਊ, ਦਾਨ ਪੁੰਨ ਤੇ ਕਰਦਾ ਹੋਣਾ, ਸੁੱਖ ਤੇ ਮਿਲ ਗਏ ਨੇ, ਪਰ ਗੁਰੂ ਵਾਲਾ ਨਹੀਂ ਨਾ ਹੋਣਾ ਰਹਿ ਗਿਆ। ਕੁੱਤਾ ਆਖੋ ਸਤਨਾਮ, ਸੁੱਖ ਤੇ ਮਿਲੇ ਆ ਪਰ ਗੁਰੂ ਵਾਲਾ ਨਹੀਂ ਹੋਣਾ, ਇਸੇ ਕਰਕੇ ਤੇ ਫਿਰ ਸੁੱਖ ਤੇ ਹੈਗੇ ਆ ਬੜੇ, ਪਰ ਕੋਈ ਕਰਮ ਤੇ ਕਰਦਾ ਹੀ ਹੋਣਾ ਚੰਗੇ, ਪਰ ਗੁਰੂ ਵਾਲਾ ਨਹੀਂ ਬਣ ਸਕਿਆ, ਫਿਰ ਉਹੀ ਉੱਥੇ ਹੀ ਆ ਗਿਆ ਕੰਮ। ਸਤਸੰਗ ਧਿਆਨ ਦੇਣਾ, ਉਹ ਰੋਜ਼ ਵੇਸ਼ਵਾ ਕੁੱਤੇ ਨੂੰ ਘੁਮਾਉਣ ਜਾਇਆ ਕਰੇ, ਤੇ ਉਹ ਇੱਕ ਦਿਨ ਫਕੀਰ ਨੂੰ ਪੁੱਛਦੀ ਹੈ, ਬਾਬਾ ਰਾਹ 'ਚ ਬਾਬਾ ਬੈਠਿਆ ਹੋਇਆ ਕਰੇ, ਬਾਬਾ ਤੂੰ ਇਹ ਦੱਸ ਮੇਰੇ ਕੁੱਤੇ ਦੀ ਪੂਛ ਚੰਗੀ ਕਿ ਤੇਰੀ ਦਾੜੀ ਚੰਗੀ? ਉਹ ਫਕੀਰ ਸੋਚਣ ਲੱਗ ਪਿਆ, ਕਹਿੰਦਾ ਬੀਬਾ ਕਦੇ ਸਮਾਂ ਆਏਗਾ ਦੱਸਾਂਗਾ। ਅਗਲੇ ਦਿਨ ਵੇਸ਼ਵਾ ਫੇਰ ਗਈ, ਫੇਰ ਜਾ ਕੇ ਕਹਿੰਦੀ ਬਾਬਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ? ਉਹ ਕਹਿੰਦੇ ਬੀਬਾ ਕਦੇ ਸਮਾਂ ਆਏਗਾ ਤੇ ਦੱਸਾਂਗਾ। ਬਸ ਏਦਾਂ ਹੀ ਸਮਾਂ ਲੰਘਦਾ ਗਿਆ, ਰੋਜ਼ ਜਾਇਆ ਕਰੇ, ਫਕੀਰ ਨੂੰ ਕਰਕੇ ਟੀਚਰ ਮਜ਼ਾਕ ਕਰਕੇ ਤੇ ਪੁੱਛਿਆ ਕਰੇ, ਉਹ ਫਕੀਰ ਰੋਜ਼ ਕਹਿ ਦਿਆ ਕਰੇ ਆਏਗਾ ਸਮਾਂ ਦੱਸਾਂਗਾ। ਉਹਨੂੰ ਪਤਾ ਲੱਗ ਗਿਆ ਵੀ ਮੇਰਾ ਅੰਤ ਸਮਾਂ ਆ ਗਿਆ, ਹੁਣ ਮੇਰਾ ਟਾਈਮ ਆ ਗਿਆ ਜਾਣ ਦਾ, ਮੇਰਾ ਸਮਾਂ ਆ ਗਿਆ, ਮੇਰਾ ਟਾਈਮ ਬਿਲਕੁਲ ਥੋੜ੍ਹਾ ਰਹਿ ਗਿਆ। ਬੜੀ ਵਾਰੀ ਮੈਂ ਸਟੇਜਾਂ ਤੋਂ ਅਰਜ਼ ਕੀਤੀ, ਸ਼ਾਇਦ ਕਿਸੇ ਨੇ ਸੁਣਿਆ, ਇੱਥੇ ਵੀ ਥੋੜ੍ਹੀ ਜਿਹੀ ਬੇਨਤੀ ਦੁਹਰਾ ਦਿਆਂ, ਜਿਹੜੇ ਕਮਾਈ ਵਾਲੇ ਹੁੰਦੇ ਨੇ, ਜਿਹੜੇ ਅਭਿਆਸੀ ਪੁਰਸ਼ ਨੇ, ਉਹਨਾਂ ਨੂੰ 6 ਮਹੀਨੇ ਆਪਣੇ ਮਰਨ ਤੋਂ ਪਹਿਲਾਂ ਪਤਾ ਲੱਗ ਜਾਂਦਾ। ਉਹ ਕਿਵੇਂ? ਸਾਡੇ ਸਰੀਰ ਅੰਦਰ ਇੱਕ ਸਵਾਸਾਂ ਦੀ ਗੰਢ ਹੈ, ਸਵਾਸ ਚੱਲਦੇ ਨੇ, ਵਾਪਸ ਆਉਂਦਾ ਸਵਾਸ, ਫਿਰ ਅੰਦਰ ਜਾਂਦਾ, ਫਿਰ ਆਉਂਦਾ, ਆ ਰਹੇ ਨੇ ਸਵਾਸ, ਅਸੀਂ ਲੈ ਨਹੀਂ ਰਹੇ, ਇਹ ਉਹਦੀ ਦਾਤ ਹੈ, ਉਹ ਆ ਰਹੇ ਨੇ ਸਵਾਸ, ਲੈ ਨਹੀਂ ਰਹੇ ਅਸੀਂ, ਆ ਰਹੇ ਸਵਾਸ, ਆਉਂਦਾ ਫਿਰ ਬਾਹਰ, ਫਿਰ ਆਉਂਦਾ। ਜਿਹੜੇ ਚੌਂਕੜਾ ਮਾਰ ਕੇ ਅਭਿਆਸ ਕਰਦੇ ਨੇ, ਉਹਨਾਂ ਨੂੰ ਪਤਾ ਲੱਗਦਾ ਵੀ ਸਵਾਸ, ਸਵਾਸਾਂ ਦੀ ਰਫਤਾਰ ਕੀ ਹੈ, ਸਵਾਸਾਂ ਦੀ ਗਤੀ ਕੀ। ਜਦੋਂ ਮੈਂ ਚੌਂਕੜਾ ਮਾਰ ਕੇ ਆਪਾਂ ਬੈਠਦੇ, ਅੱਖਾਂ ਕਰ ਲਈਦੀਆਂ ਨੇ ਬੰਦ, ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਸਵਾਸਾਂ ਦਾ ਪਤਾ ਲੱਗਣ ਲੱਗ ਜਾਂਦਾ ਵੀ ਕੀ ਗਤੀ, ਇੱਕ ਗੰਢ ਹੈ ਸਵਾਸਾਂ ਦੀ ਸਾਡੇ ਅੰਦਰ। ਉਹ ਜਦੋਂ ਗੰਢ ਖੁੱਲ ਜਾਏ, ਸਤਿਪੁਰਸ਼ ਕਹਿੰਦੇ ਨੇ, ਜਦੋਂ ਉਹ ਸਾਡੇ ਅੰਦਰ ਸਵਾਸਾਂ ਦੀ ਗੰਢ ਖੁੱਲ ਜਾਏ ਨਾ, ਉਦੋਂ ਪੂਰੇ 6 ਮਹੀਨੇ ਬਾਅਦ ਮੌਤ ਹੋ ਜਾਂਦੀ, ਉਸ ਦਿਨ ਤੋਂ 6 ਮਹੀਨੇ ਬਾਅਦ ਮੌਤ ਹੋ ਜਾਂਦੀ। ਜਿਹੜਾ ਰੋਜ਼ ਚੌਂਕੜਾ ਮਾਰ ਕੇ ਬੈਠਣ ਵਾਲਾ, ਉਹਨੇ ਜਦੋਂ ਸਵੇਰੇ ਉੱਠ ਕੇ ਵੇਖਣਾ, ਚੌਂਕੜਾ ਮਾਰਨਾ, ਅੱਖਾਂ ਕਰਨੀਆਂ ਨੇ ਬੰਦ, ਉਹਨੇ ਵੇਖ ਲੈਣਾ ਵੀ ਅੱਜ ਸਵਾਸਾਂ ਦੀ ਗੰਢ ਖੁੱਲ ਗਈ, ਅੱਜ ਤੋਂ 6 ਮਹੀਨੇ ਬਾਅਦ ਮੇਰੀ ਮੌਤ ਹੋ ਜਾਏਗੀ। ਜਿਹਨੇ ਕਦੇ ਚੌਂਕੜਾ ਮਾਰਨਾ ਹੀ ਨਹੀਂ, ਉਹਨੂੰ ਤੇ ਉਦੋਂ ਹੀ ਪਤਾ ਲੱਗੂ ਜਦੋਂ ਭਾਣਾ ਵਰਤਣਾ। ਆਖੋ ਸਤਨਾਮ,
ਸ੍ਰੀ ਵਾਹਿਗੁਰੂ। ਬਹੁਤ
ਹੀ ਪਹਿਲਾਂ ਪਤਾ ਲੱਗਣਾ ਹੀ ਨਹੀਂ, ਅਭਿਆਸੀਆਂ ਨੂੰ ਪਤਾ ਲੱਗੇਗਾ। ਜਿਹੜੇ ਚੌਂਕੜਾ ਮਾਰ ਕੇ ਬਹਿੰਦੇ ਨਾ, ਪਹਿਲਾਂ ਦੱਸ ਦੇਣਗੇ ਵੀ ਸਮਾਂ ਆ ਗਿਆ, ਹੁਣ ਤੇ ਚਲੇ ਜਾਣਾ। ਰਮਜਾ ਮਾਰਦੇ ਨੇ ਕਈ, ਤੁਸੀਂ ਵੇਖੇ ਹੋਣਗੇ ਬੜੇ ਗੁਰਮੁਖ ਸਾਡੇ ਘਰਾਂ 'ਚ, ਜਦੋਂ ਜਾਨ ਨਿਕਲਦੀ ਨਾ ਉਹਦੀ ਪਹਿਲਾਂ ਦੱਸ ਦਿੰਦੇ ਨੇ, 10 ਦਿਨ 15 ਦਿਨ 20 ਦਿਨ ਪਹਿਲਾਂ ਹੀ ਇੱਦਾਂ ਦੀਆਂ ਗੱਲਾਂ ਲੱਗ ਜਾਣਗੇ ਕਰਨ ਵੀ ਜਿਵੇਂ ਹੁਣ ਜਾਣਾ ਹੈ। ਮੁੰਡੇ ਉਹ ਕਰਾ ਲਓ ਵੀ ਜ਼ਮੀਨ ਆਪਣੇ ਨਾਂ ਕਰਾ ਲਓ, ਬਸ ਹੁਣ ਥੋੜ੍ਹਾ ਚਿਰ ਹੀ ਰਹਿ ਗਿਆ, ਕਈ ਗੱਲਾਂ ਕਰਦੇ ਨੇ, ਪਤਾ ਲੱਗ ਜਾਂਦਾ। ਉਹਨਾਂ ਮਹਾਂਪੁਰਸ਼ਾਂ ਨੂੰ ਲੱਗ ਗਿਆ ਪਤਾ ਵੀ ਹੁਣ ਜਾਣਾ ਹੈ। ਵੇਸ਼ਵਾ ਨੂੰ ਸੱਦੋ, ਨਾਲ ਉਹਨਾਂ ਦੇ ਕੁਝ ਪ੍ਰੇਮੀ ਮਾੜੇ ਮੋਟੇ ਥੋੜ੍ਹੇ ਹੀ ਸਨ, ਉਹ ਆ ਗਏ ਇਕੱਠੇ ਹੋ ਕੇ। ਉਹ ਕਹਿੰਦੇ ਜੀ ਵੇਸ਼ਵਾ ਨੂੰ ਕਿਉਂ ਸੱਦੋ? ਸੰਤ ਕਹਿੰਦੇ ਨਹੀਂ ਸੱਦੋ। ਚਲੋ ਜੀ ਸੱਦ ਲਿਆ, ਵੇਸ਼ਵਾ ਆ ਗਈ। ਬੀਬਾ ਤੇਰਾ ਜਿਹੜਾ ਰੋਜ਼ ਦਾ ਸਵਾਲ ਸੀ ਅੱਜ ਫੇਰ ਕਰ। ਵੇਸ਼ਵਾ ਨੇ ਸਵਾਲ ਕੀਤਾ, ਬਾਬਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ? ਮਹਾਂਪੁਰਸ਼ਾਂ ਨੇ ਜਵਾਬ ਦਿੱਤਾ, ਕਹਿੰਦੇ ਤੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਹਜ਼ਾਰਾਂ ਗੁਣਾ ਚੰਗੀ ਹੈ। ਕਹਿੰਦੀ ਠੀਕ ਹੈ, ਪਰ ਮੈਨੂੰ ਪਹਿਲਾਂ ਕਿਉਂ ਨਹੀਂ ਜਵਾਬ ਦਿੱਤਾ? ਅੱਜ ਕਿਉਂ ਕਿਹਾ? ਪਹਿਲਾਂ ਕਿਉਂ ਨਹੀਂ ਕਿਹਾ? ਇੰਨੀ ਵਾਰੀ ਮੈਂ ਪੁੱਛਦੀ ਸੀ, ਜਵਾਬ ਨਹੀਂ ਦਿੱਤਾ, ਅੱਜ ਕਿਉਂ ਦਿੱਤਾ ਜਵਾਬ? ਉਹ ਕਹਿੰਦੇ ਮੈਂ ਤੈਨੂੰ ਕਹਿ ਦਿੰਦਾ ਮੇਰੀ ਦਾੜੀ ਬੜੀ ਚੰਗੀ ਤੇਰੇ ਕੁੱਤੇ ਦੀ ਪੂਛ ਨਾਲੋਂ। ਇਹ ਮਨ ਬੇਈਮਾਨ ਦਾ ਕੀ ਪਤਾ ਇਹਨੇ ਕਿੱਥੇ ਡੋਲ ਜਾਣਾ? ਇਹ ਮਨ ਖੋਟੇ ਦਾ ਕੀ ਪਤਾ? ਮੈਂ ਆਪਣੇ ਜੀਵਨ ਵਿੱਚ ਕੋਈ ਗਲਤੀ ਕਰ ਲੈਂਦਾ, ਮੈਂ ਆਪਣੇ ਜੀਵਨ ਵਿੱਚ ਕੋਈ ਭੁੱਲ ਕਰ ਲੈਂਦਾ, ਜਿੱਥੇ ਅੱਜ ਇਸ ਦਾੜੀ ਦਾ ਸਤਿਕਾਰ ਹੈ ਉੱਥੇ ਲੋਕਾਂ ਨੇ ਇਸੇ ਦਾੜੀ ਨੂੰ ਤਰਕਾਰਾਂ ਪਾਉਣੀਆਂ ਸੀ। ਫਿਰ ਤੇ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਮਾੜੀ ਹੋ ਜਾਣੀ ਸੀ। ਹੁਣ ਮੈਨੂੰ ਪਤਾ ਹੈ ਸਮਾਂ ਮੇਰਾ ਆ ਗਿਆ, ਨਿਭ ਗਈ ਆ, ਸਾਰੀ ਜ਼ਿੰਦਗੀ ਲੇਖੇ ਲਾ ਦਿੱਤੀ ਆ। ਪਤਾ ਕੋਈ ਗਲਤੀ ਨਹੀਂ ਕੀਤੀ, ਪਤਾ ਕੋਈ ਜੀਵਨ ਤੇ ਦਾਗ ਨਹੀਂ ਲੱਗਿਆ, ਬੇਦਾਗ ਜੀਵਨ ਲੈ ਕੇ ਚੱਲਿਆ, ਮੁੱਖ ਉਜਲਾ ਕਰਕੇ ਚੱਲਿਆ। ਅੱਜ ਮੈਨੂੰ ਪਤਾ ਵੀ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਹਜ਼ਾਰਾਂ ਗੁਣਾ ਚੰਗੀ। ਹੁਣ ਮੇਰੇ ਕਹਿਣ ਦਾ ਭਾਵ ਇਹ ਆ ਵੀ ਗੁਰਮੁਖੋ, ਜੇ ਤਿਆਗ ਦਾ ਜੀਵਨ ਹੋਵੇ ਨਾ ਤੇ ਇਦਾਂ ਦਾ ਹੋਵੇ, ਦਾਗ ਨਾ ਲੱਗੇ, ਜੀਵਨ ਉੱਚਾ ਸੁੱਚਾ ਹੋਵੇ। ਤੇ ਜੇ ਜੀਵਨ ਵਿੱਚ ਦਾਗ ਲੱਗ ਗਿਆ ਤੇ ਫਿਰ ਜਿਹੜਾ ਲੱਗ ਗਿਆ ਦਾਗ ਤੇ ਇੱਥੋਂ ਧੋਇਆ ਵੀ ਨਹੀਂ ਜਾਣਾ, ਕੌਣ ਧੋ ਸਕਦਾ? ਪਹਿਲਾਂ ਸੋਚ ਲਓ, ਪਹਿਲਾਂ ਸੋਚ ਲਓ, ਇਹ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ। ਜਦੋਂ ਅੱਗ ਵਿੱਚ ਪੈ ਗਈ ਕਦੇ ਛਾਲ ਮਾਰਨੀ, ਪਿੱਛੇ ਹਟਣਾ ਵੀ ਮਿਹਣਾ, ਅੱਗੇ ਹੋਇਆ ਵੀ ਨਹੀਂ ਜਾਣਾ। ਜਦੋਂ ਪੂਰਿਆਂ ਗੁਰਾਂ ਦੇ ਤੂੰ ਹੋਇਆ ਸਾਹਮਣੇ, ਵੇਖੀ ਕਿਤੇ ਦਾਗ ਨਾ ਲੱਗ ਜਾਏ। ਜਿਹੜਾ ਲੱਗ ਗਿਆ ਦਾਗ ਤੇਥੋਂ ਧੋਇਆ ਵੀ ਨਹੀਂ ਜਾਣਾ, ਜਿਹੜੇ ਕੀਤੇ ਇਕਰਾਰ ਜੇ ਤੈਂ ਪੂਰੇ ਨਾ ਕਰੇ ਤੇਰਾ ਹੱਸਣਾ ਤੇ ਵੱਖ, ਤੇਥੋਂ ਰੋਇਆ ਵੀ ਨਹੀਂ ਜਾਣਾ। ਪੰਜ ਪਿਆਰਿਆਂ ਸਾਹਮਣੇ ਇਕਰਾਰ ਕਰਨੇ ਆ, ਇਹ ਗੁਰੂ ਗੋਬਿੰਦ ਸਿੰਘ ਅਸੀਂ ਅੱਜ ਤੋਂ ਤੇਰੇ ਹਾਂ, ਤੇ ਜੇ ਪੁੱਤਰ ਬਣ ਕੇ ਵੀ ਗਲਤੀਆਂ ਕੀਤੀਆਂ, ਕਪੁੱਤਰ ਬਣ ਗਏ ਤੇ ਫਿਰ ਕਹਿੰਦੇ ਤੇਰਾ ਹੱਸਣਾ ਤੇ ਵੱਖ, ਤੇਥੋਂ ਰੋਇਆ ਵੀ ਨਹੀਂ ਜਾਣਾ। ਖਿਮਾ ਕਰਨਾ ਬੜੇ ਬੈਠੇ ਹੋਣਗੇ ਉਹ ਜਿਨ੍ਹਾਂ ਨੇ ਕਿਸੇ ਸਮੇਂ ਸ੍ਰੀ ਸਾਹਿਬ ਪਾਈ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਆਏ ਸਨ, ਆਪਣੇ ਸੀਸ ਝੁਕਾਏ ਸਨ ਤੇ ਆਖਿਆ ਮਹਾਰਾਜ ਅਸੀਂ ਅੱਜ ਤੋਂ ਤੇਰੇ ਹਾਂ, ਪਰ ਨਹੀਂ ਬਣੇ, ਟੁੱਟ ਗਏ। ਫਿਰ ਉਹ ਤੇਰਾ ਹੱਸਣਾ ਤੇ ਵਕਤ, ਇੱਥੋਂ ਰੋਇਆ ਵੀ ਨਹੀਂ ਜਾਣਾ। ਫਿਰ ਆਓ, ਇਹ ਤੇ ਦਰ ਸਦਾ ਹੀ ਖੁੱਲ੍ਹਾ ਹੈ। ਜਿਹਨੇ ਗਲਤੀ ਕੀਤੀ ਆ, ਪਹਿਲਾਂ ਜੁੜਿਆ ਸੀ, ਟੁੱਟ ਗਿਆ, ਤੇ ਕੱਲ੍ਹ ਨੂੰ ਫਿਰ ਛਕ ਲਓ। ਆਖੋ
ਸਤਨਾਮ,
ਜਿਹੜੇ ਇਕਰਾਰ ਕੀਤੇ ਨੇ ਉਹਨਾਂ ਨੂੰ ਪੂਰੇ ਕਰੀਏ। ਪਹਿਲਾਂ ਸੋਚ ਲਓ, ਇਹ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ। ਦੁਨੀਆ ਨਾਲ ਪਖੰਡ ਚੱਲ ਸਕਦਾ ਹੈ, ਸੰਸਾਰ ਨਾਲ ਝੂਠ ਚੱਲ ਸਕਦਾ ਹੈ। ਬੜੇ ਬੰਦੇ ਇਦਾਂ ਦੇ ਨੇ ਜਿਹੜੇ ਕਹਿਣਗੇ ਮੈਂ ਤੇ ਤੇਰੇ ਨਾਲ ਬੜਾ ਪ੍ਰੇਮ ਕਰਨਾ, ਅੰਦਰ ਕੁਛ ਵੀ ਨਹੀਂ ਹੁੰਦਾ, ਮੈਂ ਤੇ ਤੇਰੇ ਬਿਨਾਂ ਬਚ ਨਹੀਂ ਸਕਦਾ, ਅੰਦਰ ਖਾਲੀ। ਪਰ ਕਹਿੰਦੇ ਉਹਦੇ ਸਾਹਮਣੇ ਥੋੜਾ ਪਖੰਡ ਚੱਲਣਾ ਤੇਰਾ, ਵੀ ਮੈਂ ਤੇ ਤੇਰਾ ਬੜਾ ਸਿੱਖ ਆ, ਮੈਂ ਵੇਖ ਗਾਤਰਾ ਪਾਇਆ, ਮੈਂ ਕਿਰਪਾਨ ਪਾਈ ਆ। ਉਹ ਕਹਿੰਦੇ ਨਹੀਂ, ਮਹਾਰਾਜ ਨੇ ਤੇਰਾ ਪਹਿਰਾਵਾ ਨਹੀਂ ਵੇਖਣਾ, ਉਹਨਾਂ ਨੇ ਤੇਰਾ ਪ੍ਰੇਮ ਪਰਖ ਲੈਣਾ। ਦੁਨੀਆ ਕਰੇ ਪਰਖੇ ਕਿ ਨਾ ਪਰਖੇ, ਪਰ ਸਤਿਗੁਰੂ ਤੇ ਜ਼ਰੂਰ ਪਰਖਦੇ ਨੇ ਪ੍ਰੇਮ ਨੂੰ, ਫਿਰ ਥਿੜਕ ਜਾਂਗੇ ਜੇ ਕੱਚੇ ਹੋਏ। ਪਹਿਲਾਂ ਸੋਚ ਲਓ, ਇਹ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ, ਇਹ ਲੁਕੋ ਨਹੀਂ ਸਕਾਂਗੇ, ਧਿਆਨ ਦੇਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਮਹਾਰਾਜ ਜੀ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਤੁਹਾਡਾ ਸਿਰ ਤੇ ਹੱਥ ਹੋਏਗਾ ਫਿਰ ਕਿਰਪਾ ਹੋ ਜਾਏਗੀ। ਤੇ ਮਹਾਰਾਜ ਨੇ ਆਖਿਆ, ਵਿਆਹ ਬਾਰੇ ਤੇ ਗੱਲ ਹੀ ਨਹੀਂ ਉਹਨੇ ਕੋਈ, ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੂੰ ਵਿਆਹ ਨਹੀਂ ਕਰਾਉਣਾ, ਨਹੀਂ। ਫਿਰ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ ਥਾਪੜਾ ਹਜ਼ੂਰ ਸਾਹਿਬ ਦੀ ਧਰਤੀ ਤੋਂ ਫਿਰ ਆਏ ਪੰਜਾਬ ਦੀ ਧਰਤੀ ਤੇ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਵਾਜੇ ਦੀ ਆਵਾਜ਼ ਕਰ ਬਈ, ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਪੰਜਾਬ ਦੀ ਧਰਤੀ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਨੇਹਾ ਦਿੱਤਾ, ਖਾਲਸਾ ਇਕੱਤਰ ਹੋ ਗਿਆ, ਪੰਜ ਸਿੰਘ ਸਨ ਨਾਲ। ਮਹਾਰਾਜ ਨੇ ਖੁਦ ਕਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸੀਂ ਭੇਜਿਆ, ਬਾਬਾ ਬੰਦਾ ਸਿੰਘ ਬਹਾਦਰ ਸਾਡੇ ਵੱਲੋਂ ਆਇਆ ਹੈ, ਬਾਬਾ ਬੰਦਾ ਸਿੰਘ ਬਹਾਦਰ ਸਾਡਾ ਹੈ, ਬੰਦਾ ਸਿੰਘ ਦੇ ਤੁਸੀਂ ਬੰਦਾ ਸਿੰਘ ਦੇ ਨਾਲ ਤੁਰਨਾ ਹੈ, ਬੰਦਾ ਸਿੰਘ ਦਾ ਸਾਥ ਦੇਣਾ ਹੈ। ਬਸ ਫਿਰ ਸਾਰੇ ਇਕੱਤਰ ਹੋ ਗਏ, ਜਿੱਥੇ ਜਿੱਥੇ ਪਤਾ ਲੱਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਦਾ ਥਾਪੜਾ, ਲੋਕ ਆ ਗਏ, ਵੀ ਹੀਰਾਂ ਕੱਤ ਕੇ ਜੰਗਲਾਂ ਵਿੱਚ ਲੁਕੇ ਸਿੰਘ ਇਕੱਠੇ ਹੋ ਗਏ। ਫਿਰ ਸਭ ਤੋਂ ਪਹਿਲਾਂ ਸਮਾਣੇ ਦੇ ਜਲਾਦਾਂ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਛਾਤੀਆਂ ਤੇ ਬਹਿ ਕੇ ਸੀਸ ਧੜ ਤੋਂ ਜੁਦਾ ਕੀਤੇ ਸੀ, ਸਮਾਣੇ ਦੇ ਜਲਾਦਾਂ ਨੂੰ ਸੋਧਾ ਲਾਇਆ। ਬਸ ਫਿਰ ਉੱਥੋਂ ਗੁਰੂ ਕੇ ਪਿਆਰੇ ਜੈਕਾਰੇ ਲਾਉਂਦੇ ਹੋਏ, ਹੁਣ ਇੱਥੇ ਇਤਿਹਾਸ ਤੇ ਬਹੁਤ ਲੰਮਾ, ਪਰਦਾਸ ਨੇ ਅਰਜ਼ ਇਹ ਕਰਨੀ ਹੈ ਜਿਹੜਾ ਅਸੀਂ ਕਹਿੰਦੇ ਹਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਹੋ ਗਿਆ ਸੀ, ਇੱਕ ਨਹੀਂ ਦੋ ਨਹੀਂ ਚਾਰ ਨਹੀਂ ਲੱਖਾਂ ਦੇ ਆਹੂ ਲਾ ਦਿੱਤੇ, ਖਾਲਸਾ ਰਾਜ ਸਥਾਪਿਤ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਦੋ ਵਾਰੀ ਖਾਲਸੇ ਨੇ ਰਾਜ ਕੀਤਾ, ਇੱਕ ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਦੋ ਵਾਰੀ ਖਾਲਸੇ ਨੇ ਰਾਜ ਕੀਤਾ। ਤੇ ਸਤ ਸੰਗਤ, ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਸੁਣ ਕੇ ਮੁਸਲਮਾਨ ਘਰਾਂ ਵਿੱਚ ਵੜ ਗਏ, ਜ਼ਾਲਮ ਡਰ ਗਏ, ਇੰਨਾ ਡਰਦੇ ਸੀ ਬੰਦੇ ਦੇ ਨਾਂ ਤੋਂ, ਇੰਨਾ ਕੰਬਦੇ ਸੀ ਕਿ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਬੀਬੀਆਂ ਵਾਲੇ ਕੱਪੜੇ ਪਾ ਲਏ, ਸਲਵਾਰਾਂ ਪਾ ਲਈਆਂ। ਕਹਿੰਦੇ ਨੇ ਜਿਹੜੇ ਮੁਸਲਮਾਨ ਅੱਜ ਸਲਵਾਰਾਂ ਪਾਉਂਦੇ ਨੇ ਨਾ, ਤੁਸੀਂ ਵੇਖਿਆ ਮੁਸਲਮਾਨਾਂ ਦਾ ਪਹਿਰਾਵਾ ਸਲਵਾਰਾਂ ਹੈ, ਉਹਨਾਂ ਦੇ ਬੀਬੀਆਂ ਵਾਲੇ ਕੱਪੜੇ ਪਾਏ ਹੋਏ ਹੁੰਦੇ ਨੇ। ਕਿਉਂ ਪਾਉਂਦੇ ਨੇ ਉਹ? ਉਹ ਬਾਬੇ ਬੰਦਾ ਸਿੰਘ ਬਹਾਦਰ ਦੇ ਪਵਾਏ ਹੋਏ ਨੇ, ਹੌਲੀ ਹੌਲੀ ਪਹਿਰਾਵਾ ਬਣ ਗਿਆ। ਕੋ
ਸਤਨਾਮ,
ਇਹ ਪਾਈਆਂ ਤੇ ਡਰਦਿਆਂ ਨੇ ਸੀ ਸਲਵਾਰਾਂ, ਪਰ ਹੌਲੀ ਹੌਲੀ ਫਿਰ ਪਹਿਰਾਵਾ ਬਣ ਗਿਆ ਮੁਸਲਮਾਨਾਂ ਦਾ। ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਤੇਜ ਸੀ, ਜਿਹੜਾ ਅੜਿਆ ਸਾਹਮਣੇ ਚੜ ਗਿਆ, ਸਾਰੀ ਸਿੱਖ ਕੌਮ ਇੱਕ ਵਾਰੀ ਇਕੱਤਰ ਹੋ ਗਈ। ਫੁੱਟ ਪੈ ਜਾ ਫਿਰ ਨਹੀਂ ਕੁਛ ਰਹਿੰਦਾ, ਏਕੇ ਚ ਬਰਕਤ ਹੈ। ਹੁਣ ਜੀਰੋ ਲਾ ਦਿਓ, ਇੱਕ ਸਿਫਰ, ਦੋ ਸਿਫਰ, ਤਿੰਨ ਸਿਫਰ, ਉਹਨਾਂ ਦੀ ਕੀ ਕੀਮਤ ਹੈ? ਦੋ ਸਿਫਰਾਂ ਨੇ ਉਹਨਾਂ ਦੀ ਕੀ ਕੀਮਤ ਹੈ? ਨਾਲ ਏਕਾ ਲਾ ਦਿਓ, ਸੌ ਤਾਂ ਹੀ ਬਣੇਗਾ। ਹੁਣ ਇਕੱਠ ਤੇ ਜਿੰਨਾ ਮਰਜ਼ੀ ਹੈ, ਜੇ ਵਿੱਚ ਏਕਾ ਹੀ ਨਾ ਹੋਵੇ ਤੇ ਫਿਰ ਬਰਕਤ ਨਹੀਂ, ਬਰਕਤ ਏਕੇ ਚ। ਜੇ ਆਪਾਂ ਸਾਰੇ ਇਕੱਠੇ ਤੇ ਹੋ ਜਾਈਏ ਤੇ ਸਾਡੇ ਚ ਏਕਾ ਹੋਏ ਨਾ, ਤੇ ਸਾਡਾ ਵੀ ਸਿਫਰ ਵਾਲਾ ਹੀ ਕੰਮ ਆ, ਜੀਰੋ ਹੀ ਆ, ਆਪਾਂ ਵੀ ਕੁਛ ਨਹੀਂ ਕਰ ਸਕਦੇ। ਜਦੋਂ ਵਿੱਚ ਏਕਾ ਲੱਗ ਗਿਆ ਤੇ ਫਿਰ ਬਰਕਤ ਪੈ ਗਈ, ਫਿਰ ਸਾਡਾ ਕੋਈ ਮੁਕਾਬਲਾ ਨਹੀਂ। ਤੇ ਕਿਵੇਂ ਕਰਨਾ? ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰ ਦੀ ਧੜਾ ਧੜ ਬੇਅਦਬੀ ਆਪਾਂ ਵੇਖੀਏ ਥਾਂ ਥਾਂ ਤੇ ਹੋਈ ਆ, ਕਿਧਰੇ ਛੱਪੜਾਂ 'ਚ ਮਾਰ ਦੇ ਸਰੂਪ ਸੁੱਟ ਦਿੱਤੇ, ਕਿਧਰੇ ਟੋਭਿਆਂ 'ਚ ਸੁੱਟ ਦਿੱਤੇ, ਕਿਧਰੇ ਅਗਨ ਭੇਟ ਕਰ ਦਿੱਤੇ, ਕਿਧਰੇ ਮਿੱਟੀ ਵਿੱਚ ਨੱਪ ਦਿੱਤੇ, ਕਿਧਰੇ ਸਾਧ ਸੰਗਤ ਜੀ ਪੱਤਰਾ ਪੱਤਰਾ ਕਰਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਛੜਕਾਂ ਦੇ ਉੱਤੇ ਖਿਲਾਰਿਆ ਗਿਆ, ਅਗਨ ਭੇਟ ਕੀਤਾ ਗਿਆ। ਜੇ ਕਿਤੇ ਸਾਡੇ ਵਿੱਚ ਏਕਾ ਹੁੰਦਾ, ਕਿਸੇ ਦੀ ਹਿੰਮਤ ਨਹੀਂ ਸੀ, ਲੋਕਾਂ ਨੂੰ ਪਤਾ ਲੱਗ ਗਿਆ ਵੀ ਸਿੱਖਾਂ 'ਚ ਫੁੱਟ ਪੈ ਗਈ ਹੈ, ਜੋ ਮਰਜ਼ੀ ਕਰੀ ਚੱਲੋ, ਫੁੱਟ ਪੈ ਗਈ। ਇਹ ਸਾਡੀ ਫੁੱਟ ਦਾ ਨਜਾਇਜ਼ ਫਾਇਦਾ ਹੈ। ਜਿਹੜੇ ਘਰ ਵਿੱਚ ਫੁੱਟ ਪੈ ਜਾਏ, ਕੋਈ ਗੁਆਂਢੀ ਉਹਦਾ ਫਾਇਦਾ ਲੈ ਜਾਂਦੇ ਨੇ, ਕੋਈ ਕਿਸੇ ਨੂੰ ਦੋ ਗੱਲਾਂ ਕਹਿੰਦਾ, ਕੋਈ ਦੂਜੇ ਨੂੰ ਕਹਿੰਦਾ, ਸਾਡੇ 'ਚ ਵੀ ਫੁੱਟ ਹੈ। ਜਦੋਂ ਪ੍ਰਚਾਰਕ ਪ੍ਰਚਾਰਕਾਂ ਨਾਲ ਲੜਦੇ ਨੇ, ਸੰਤ ਸੰਤਾਂ ਨਾਲ ਲੜਦੇ ਨੇ, ਰਾਗੀ ਰਾਗੀਆਂ ਨਾਲ ਲੜਦੇ ਨੇ, ਢਾਡੀ ਢਾਡੀਆਂ ਨਾਲ ਲੜਦੇ ਨੇ, ਉਹ ਸੰਗਤ ਵੀ ਫਿਰ ਖੇਰੂ ਖੇਰੂ ਹੋਈ ਪਈ ਹੈ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ, ਤੇ ਫਾਇਦਾ ਇਹਦਾ ਪਖੰਡੀ ਲਈ ਜਾਂਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਨਹੀਂ ਆਪਾਂ ਕਹਿ ਸਕਦੇ ਵੀ ਘਾਟ ਉਹਨਾਂ ਨੇ ਤੇ ਲਾਹਾ ਲੈਣਾ ਹੀ ਹੈ, ਸਾਡੇ 'ਚ ਘਾਟ ਆ, ਅਸੀਂ ਸਾਰੇ ਇੱਕਜੁੱਟ ਹੋ ਕੇ ਬਹਿ ਜਾਈਆ, ਸਟੇਜ ਸਜੀ ਆ, ਇਹ ਸਟੇਜ ਉੱਤੇ ਮਿਸ਼ਨਰੀ ਵਾਲੇ ਵੀ ਬੈਠਣ, ਅੱਗ ਇਹ ਸਟੇਜ ਤੇ ਸ਼੍ਰੋਮਣੀ ਕਮੇਟੀ ਵਾਲੇ ਵੀ ਬਹਿਣ, ਇਹ ਸਟੇਜ ਤੇ ਸੰਤ ਵੀ ਬਹਿਣ, ਇਹ ਸਟੇਜ ਤੇ ਕਥਾਵਾਚਕ ਵੀ ਬਹਿਣ, ਇਹ ਸਟੇਜ ਤੇ ਰਾਗੀ ਵੀ ਬਹਿਣ, ਇਹ ਸਟੇਜ ਤੇ ਢਾਡੀ ਵੀ ਬਹਿਣ, ਦਮਦਮੀ ਟਕਸਾਲ ਦੇ ਸਿੰਘ ਵੀ ਆ ਕੇ ਇੱਕ ਸਟੇਜ ਤੇ ਬਹਿਣ, ਨਾਨਕਸਰ ਵਾਲੇ ਵੀ ਬਹਿਣ, ਰਾੜਾ ਸਾਹਿਬ ਵਾਲੇ ਸੇਵਾਦਾਰ ਵੀ ਆ ਕੇ ਬਹਿਣ, ਫਿਰ ਵੇਖੋ ਸੰਗਤ 'ਤੇ ਅਸਰ ਪੈਂਦਾ ਕਿਵੇਂ, ਰੰਗ ਚੜ੍ਹਦਾ। ਉਹ ਕਹਿੰਦਾ ਉਹ ਮਾੜਾ, ਦੂਜਾ ਕਹਿੰਦਾ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਨੂੰ ਕੀ ਪਤਾ ਸਿੱਖੀ ਕੀ ਹੁੰਦੀ, ਦੂਜਾ ਕਹਿੰਦਾ ਇਹਨਾਂ ਨੂੰ ਕੀ ਪਤਾ ਗੁਰਮਤ ਕੀ ਹੁੰਦੀ ਹੈ। ਇਸੇ ਕਰਕੇ ਬਸ ਇਹਦਾ ਫਾਇਦਾ ਲੋਕ ਲੈ ਰਹੇ। ਇੱਕ ਸਟੇਜ ਤੇ ਇਕੱਠੇ ਹੋ ਜਾਈਏ, ਸੰਸਥਾਵਾਂ ਇੱਕ ਹੋ ਜਾਣ, ਸੰਗਤ ਤੇ ਸਾਰੀ ਆਪੇ ਇੱਕ ਹੋ ਜਾਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਡੀ ਅੰਦਰੂਨੀ ਫੁੱਟ ਨਿਕਲ ਜਾਏ, ਸੰਗਤ ਇੱਕ ਹੋ ਜਾਏਗੀ। ਪ੍ਰਚਾਰ ਦਾ ਅਸਰ ਹੈ, ਇੱਕ ਸੰਪਰਦਾ ਨਾਲ ਜਿਹੜਾ ਜੁੜਿਆ ਹੋਇਆ ਉਹਨੇ ਆਪਣੀ ਸੰਪਰਦਾ ਦਾ ਪ੍ਰਚਾਰ ਕਰਨਾ ਦੂਜੇ ਦੀ ਨਿੰਦਿਆ, ਜਿਹੜਾ ਦੂਜੀ ਸੰਪਰਦਾ ਨਾਲ ਜੁੜਿਆ ਹੋਇਆ ਉਹਨੇ ਦੂਜੇ ਦੀ ਨਿੰਦਿਆ। ਮੈਂ ਕਈ ਪ੍ਰੇਮੀ ਇੱਦਾਂ ਦੇ ਆਪਣੇ ਮੈਂ ਆਪਣੀ ਜ਼ਿੰਦਗੀ 'ਚ ਵੇਖੇ ਆ, ਜਿਹੜੇ ਮਿਲਣਗੇ ਉਹ ਤੁਸੀਂ ਜਾਂਦੇ ਨਹੀਂ ਸੰਗਤ ਵਿੱਚ? ਅਸੀਂ ਨਹੀਂ ਜੀ ਜਾਂਦੇ, ਅਸੀਂ ਤੇ ਫਲਾਣੀ, ਉਹ ਫਲਾਣੀ ਸੰਸਥਾ ਨਾਲ ਜੁੜੇ ਹੋਏ ਹਾਂ, ਅਸੀਂ ਦੂਜੇ ਦੇ ਸਮਾਗਮ 'ਚ ਨਹੀਂ ਜਾਂਦੇ। ਫਿਰ ਤੇ ਤੂੰ ਸੰਸਥਾ ਦਾ ਸਿੱਖ ਹੈ, ਫਿਰ ਗੁਰੂ ਦਾ ਸਿੱਖ ਤੇ ਨਾ ਹੋਇਆ? ਮੈਂ ਤੇ ਫਲਾਣੀ ਸੰਪਰਦਾ ਨਾਲ ਜੁੜਿਆ ਹੋਇਆ, ਫਿਰ ਤੇ ਸੰਪਰਦਾ ਦਾ ਸਿੱਖ ਹੈ ਤੂੰ, ਫਿਰ ਗੁਰੂ ਗ੍ਰੰਥ ਸਾਹਿਬ ਮਨ ਨਾਲ ਤੇ ਨਾਨਾ? ਇਹ ਠੀਕ ਆ, ਕੋਈ ਕਿਸੇ ਸੰਪਰਦਾ ਵਿੱਚੋਂ ਰਹਿ ਕੇ ਗਿਆਨ ਪ੍ਰਾਪਤ ਕਰਦਾ, ਜੀਵਨ ਜਾਚ ਮਿਲਦੀ ਆ, ਪਰ ਜੁੜਨਾ ਅਸੀਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਮਰਨ ਨਾਲ ਹੀ ਆ। ਸੰਪਰਦਾਵਾਂ ਵੀ ਗੁਰੂ ਗ੍ਰੰਥ ਸਾਹਿਬ ਮਨ ਨਾਲ ਜੁੜਦੀਆਂ ਨੇ ਸਾਰੀਆਂ, ਪਰ ਜਿੰਨਾ ਚਿਰ ਅਸੀਂ ਉੱਚੇ ਨਹੀਂ ਇਹਨਾਂ ਤੋਂ ਉੱਠਦੇ, ਉਹਨਾਂ ਚਿਰ ਗੱਲ ਨਹੀਂ ਬਣ ਸਕਦੀ। ਸੰਪਰਦਾਵਾਂ ਸਤਿਕਾਰ ਕਰਨ ਯੋਗ ਨੇ, ਮੈਂ ਸੰਪਰਦਾਵਾਂ ਦੀ ਨਿੰਦਿਆ ਨਹੀਂ ਕਰਦਾ, ਰਾੜਾ ਸਾਹਿਬ ਸਤਿਕਾਰ ਕਰਨ ਯੋਗ ਆ, ਨਾਨਕਸਰ ਸੰਪਰਦਾ ਸਤਿਕਾਰ ਕਰਨ ਯੋਗ ਆ, ਦਮਦਮੀ ਟਕਸਾਲ ਸੰਪਰਦਾ ਬੜੀ ਵੱਡੀ ਸਤਿਕਾਰ ਕਰਨ ਯੋਗ ਆ,
ਮਿਸ਼ਨਰੀ ਕਾਲਜਾ ਚੱਲਦਾ ਮੈਂ ਨੌਜਵਾਨਾਂ ਨੂੰ ਵੇਖਦਾ ਸੋਹਣੇ ਬਾਣੇ ਪਾਏ ਨੇ ਇਹ ਸੋਹਣੇ ਲੱਗਦੇ ਨੇ ਸਤਿਕਾਰ ਕਰਨ ਯੋਗ ਨੇ ਜਿਹੜੇ ਅੱਜ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਪਰ ਸਾਧ ਸੰਗਤ ਜੇ ਇਕੱਠੇ ਹੋ ਕੇ ਇੱਕ ਸਟੇਜ ਤੇ ਬੈਠਾਂਗੇ ਗੱਲ ਬਣੇਗੀ ਹੋਈ ਉਹਨਾਂ ਚਿਰ ਨਹੀਂ ਸਾਰੀ ਕੌਮ ਇਕੱਠੀ ਹੋ ਗਈ ਸਾਰੀ ਕੌਮ ਜਿੱਥੇ ਜਿੱਥੇ ਕੋਈ ਲੁਕਿਆ ਸੀ ਸਭ ਇਕੱਠੇ ਹੋ ਗਏ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ ਆ ਕੇ ਬੜਿਆਂ ਦੇ ਆਹੂ ਲਾਏ ਖਾਲਸਾ ਰਾਜ ਕਾਇਮ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬੇ ਬੰਦੇ ਸਿੰਘ ਬਹਾਦਰ ਦੇ ਨਾਂ ਤੋਂ ਲੋਕ ਥਰ ਥਰ ਕੰਬਦੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਗੁਰਦਾਸ ਨੰਗਲ ਦੀ ਗੜੀ ਜਿਹਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਕੋਈ ਨਹੀਂ ਸੀ ਗ੍ਰਿਫਤਾਰ ਕਰ ਸਕਦਾ ਸੇਠ ਦੁਨੀ ਚੰਦ ਦੀ ਹਵੇਲੀ ਸੀ ਗੜੀ ਉੱਥੇ ਅੱਜ ਵੀ ਹੈ ਨਹੀਂ ਨਾ ਕਿਤੇ ਸੀ ਜਿਹਨੂੰ ਆਪਾਂ ਗੁਰਦਾਸ ਨੰਗਲ ਦੀ ਗੜੀ ਕਹਿੰਦੇ ਹਾਂ ਉਹ ਸੇਠ ਦੁਨੀ ਚੰਦ ਦੀ ਇੱਕ ਹਵੇਲੀ ਸੀ ਤੇ ਹਵੇਲੀ ਨੂੰ ਗੜੀ ਦਾ ਰੂਪ ਦੇ ਦਿੱਤਾ ਸੀ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਹ ਗੜੀ ਦੇ ਵਿੱਚ ਸੀ ਜਦੋਂ ਪਤਾ ਲੱਗਾ ਅਬਦੁਲ ਸਮੁੰਦ ਖਾਨ ਨੂੰ ਫਰੋਕਸੀਅਰ ਦਾ ਭੇਜਿਆ ਹੋਇਆ ਇਹਨੇ ਆ ਕੇ ਸੇਠ ਦੁਨੀ ਚੰਦ ਦੀ ਉਹ ਹਵੇਲੀ ਨੂੰ ਘੇਰਾ ਪਾ ਲਿਆ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੰਘ ਸਨ ਕਾਫੀ ਹਜ਼ਾਰਾਂ ਦੇ ਹਿਸਾਬ ਨਾਲ ਜਦੋਂ ਘੇਰਾ ਪਾ ਲਿਆ ਕੋਈ ਚੀਜ਼ ਅੰਦਰ ਨਹੀਂ ਜਾਣ ਦਿੰਦੇ ਕੋਈ ਚੀਜ਼ ਬਾਹਰ ਨਹੀਂ ਆਉਣ ਦਿੰਦੇ ਇੱਕ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਚਾਰ ਮਹੀਨੇ ਕਹਿੰਦੇ ਨੇ ਨੌ ਮਹੀਨੇ ਲਗਾਤਾਰ ਘੇਰਾ ਪਾਈ ਰੱਖਿਆ ਨਾ ਤੇ ਇਹ ਅੰਦਰ ਜਾਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਡਰ ਹੀ ਇੰਨਾ ਤੇ ਸਿੰਘ ਬਾਹਰ ਨਹੀਂ ਜਾਂਦੇ ਫਿਰ ਇਹਨਾਂ ਨੇ ਵੇਖਿਆ ਵੀ ਜਦੋਂ ਕੋਈ ਗੱਲ ਨਹੀਂ ਬਣਦੀ ਜਿਵੇਂ ਅਨੰਦਪੁਰ ਸਾਹਿਬ ਦਾ ਕਿਲਾ ਛਡਾਉਣ ਵੇਲੇ ਕਸਮਾਂ ਖਾਧੀਆਂ ਸਨ ਉਹਨਾਂ ਨੇ ਹਿੰਦੂਆਂ ਨੇ ਆਟੇ ਦੀ ਗਊ ਬਣਾ ਕੇ ਭੇਜੀ ਸੀ ਮੁਸਲਮਾਨਾਂ ਨੇ ਕੁਰਾਨ ਸ਼ਰੀਫ ਭੇਜਿਆ ਸੀ ਉਦੋਂ ਫਿਰ ਇਹਨਾਂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਦਰ ਕੁਰਾਨ ਸ਼ਰੀਫ ਭੇਜਿਆ ਸੀ ਕਹਿੰਦੇ ਸਾਨੂੰ ਕਸਮ ਹੈ ਦੀ ਤੁਹਾਨੂੰ ਅਸੀਂ ਲੈ ਕੇ ਤੇ ਜ਼ਰੂਰ ਜਾਵਾਂਗੇ ਗ੍ਰਿਫਤਾਰ ਕਰਕੇ ਪਰ ਇਹ ਕਿਲੇ ਨੂੰ ਛੱਡ ਦਿਓ ਇਹ ਹਵੇਲੀ ਨੂੰ ਛੱਡ ਦਿਓ ਤੁਹਾਡਾ ਵਾਲ ਵੀ ਵਿੰਗਾ ਨਹੀਂ ਕੀਤਾ ਜਾਏਗਾ ਫਰੋਕਸੀਅਰ ਦੇ ਕੋਲ ਜਾ ਕੇ ਪੇਸ਼ ਕਰਕੇ ਤੁਹਾਨੂੰ ਫਿਰ ਛੱਡ ਦਿਆਂਗੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸਿੰਘੋ ਆਪਾਂ ਇਤਵਾਰ ਨਹੀਂ ਕਰਨਾ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਕੋਈ ਤੇਲ ਨਾਲ ਬਾਂਹ ਲਵੇੜ ਕੇ ਤਿਲਾਂ ਵਿੱਚ ਪਾਏ ਜਿੰਨੇ ਤਿਲ ਲੱਗ ਜਾਣਗੇ ਬਾਂਹ ਦੇ ਨਾਲ ਜੇ ਇਹ ਇੰਨੀਆਂ ਵੀ ਕਸਮਾਂ ਖਾਣ ਸਿੰਘੋ ਫਿਰ ਵੀ ਇਤਵਾਰ ਨਾ ਕਰਿਓ ਇਤਵਾਰ ਨਹੀਂ ਕਰਨਾ ਪਰ ਕਈ ਭੁੱਖ ਦੇ ਸਤਾਏ ਹੋਏ ਕਹਿੰਦੇ ਜੀ ਹੁਣ ਕਰੀਏ ਕੀ ਖੋਲੋ ਦਰਵਾਜ਼ਾ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਗੜੀ ਦਾ ਦਰਵਾਜ਼ਾ ਖੋਲ ਦਿੱਤਾ ਹਵੇਲੀ ਦਾ ਦਰਵਾਜ਼ਾ ਖੋਲ ਦਿੱਤਾ ਹੁਣ ਕੋਈ ਹਿੰਮਤ ਨਹੀਂ ਕਰਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਿਹੜਾ ਕਰੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਤੇਜ ਪ੍ਰਤਾਪ ਇੰਨਾ ਸੀ ਇਹ ਡਰਦੇ ਸੀ ਵੀ ਕੋਈ ਕਰਾਮਾਤ ਹੀ ਨਾ ਕਰਦੇ ਕੋਈ ਨੇੜੇ ਨਹੀਂ ਸੀ ਆ ਰਿਹਾ ਹੌਲੀ 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 15-20 ਜਣੇ ਇਕੱਠੇ ਹੋ ਕੇ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹੱਥ ਕੜੀਆਂ ਬਸ ਫਿਰ ਸਭ ਕਸਮਾਂ ਭੁਲਾ ਕੇ 750 ਸਿੰਘ ਜਿਉਂਦਾ ਗ੍ਰਿਫਤਾਰ ਕੀਤਾ 4000 ਦੇ ਲਗਭਗ ਸਿੰਘਾਂ ਨੂੰ ਇਹਨਾਂ ਨੇ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਸ਼ਹੀਦ ਕਰਕੇ ਸੀ 4000 ਸਿੰਘਾਂ ਦੇ ਸਿਰ ਸੀਸ ਉਹਨਾਂ ਦੇ ਨੇਜਿਆਂ ਉੱਤੇ ਟੰਗ ਲਏ ਅਬਦੁਲ ਸਮੁੰਦ ਖਾਂ ਫਰੋਕਸੀਅਰ ਦਾ ਭੇਜਿਆ ਹੋਇਆ ਨਵਾਬ 4000 ਸਿੰਘਾਂ ਦੇ ਸੀਸ ਨੇਜਿਆਂ ਤੇ ਬਰਛਿਆਂ ਤੇ ਟੰਗੇ ਨੇ ਤੇ 750 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹੱਥਕੜੀਆਂ ਲਾਹੌਰ ਲੈ ਕੇ ਆਂਦਾ ਸਮੁੰਦ ਖਾਨ ਕਹਿੰਦਾ ਮੈਂ ਫਰੋਕਸੀਅਰ ਤੋਂ ਬੜਾ ਇਨਾਮ ਲੈਣਾ ਕਹਿੰਦੇ ਐਵੇਂ ਨਹੀਂ ਇਹ ਤੇ ਥੋੜੇ ਨੇ ਆਪਣੀਆਂ ਫੌਜਾਂ ਨੂੰ ਭੇਜਿਆ ਕਹਿੰਦੇ ਇੱਦਾਂ ਕਰੋ ਜਿੱਥੇ ਕੋਈ ਕੇਸਾ ਧਾਰੀ ਮਿਲਦਾ ਸਿਰ ਵੱਢ ਲਓ ਆਪਾਂ ਵੱਧ ਤੋਂ ਵੱਧ ਸੀਸ ਲੈ ਕੇ ਜਾਣੇ ਨੇ ਇੱਕ ਜਲੂਸ ਲੈ ਕੇ ਜਾਣਾ ਹੈ ਲਾਹੌਰ ਤੋਂ ਦਿੱਲੀ ਤੱਕ ਫਰੋਕਸੀਅਰ ਖਾਨ ਵੇਖ ਕੇ ਖੁਸ਼ ਹੋ ਜਾਏਗਾ ਵੀ ਸਾਰੇ ਸਿੱਖ ਖਤਮ ਕਰਤੇ ਬਸ ਫਿਰ ਜਿੱਥੇ ਕੋਈ ਸਿੱਖ ਮਿਲਿਆ ਉਹਦਾ ਸੀਸ ਧੜ ਤੋਂ ਜੁਦਾ ਕਰ ਲਿਆ 750 ਜਿਉਂਦਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੇ 700 ਗੱਡਾ ਸਿੰਘਾਂ ਦੇ ਸਿਰਾਂ ਦਾ ਭਰ ਕੇ ਅਬਦੁਲ ਸਮੁੰਦ ਖਾਨ ਲਾਹੌਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋ ਗਿਆ ਹਾਥੀ ਦੇ ਸਭ ਤੋਂ ਅੱਗੇ ਹਾਥੀ ਹਾਥੀ ਦੇ ਉੱਤੇ ਪਿੰਜਰਾ, ਪਿੰਜਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ, ਲਾਲ ਰੰਗ ਦੇ ਕੱਪੜੇ ਪਵਾ ਦਿੱਤੇ, ਪੋਸ਼ਾਕ ਲਾਲ ਰੰਗ ਦੀ ਪਾਤੀ, ਹਾਸੋਹੀਣੀ ਹਾਲਤ ਬਣਾਤੀ ਬਾਬਾ ਬੰਦਾ ਸਿੰਘ ਬਹਾਦਰ ਦੀ, ਸਿਰ ਉੱਤੇ ਪਗੜੀ ਇੱਦਾਂ ਦੀ ਬੰਨੀ ਲਾਲ ਰੰਗ ਦੀ, ਲੋਕ ਵੇਖ ਵੇਖ ਕੇ ਹੱਸਦੇ ਨੇ, ਵੇਖੋ ਇਹੀ ਹੈ ਬਾਬਾ ਬੰਦਾ ਸਿੰਘ ਬਹਾਦਰ ਜਿਹਦੇ ਨਾਂ ਤੋਂ ਲੋਕ ਥਰ ਥਰ ਕੰਬਦੇ ਸਨ। ਤੇ ਸਤ ਸੰਗਤ ਜਦੋਂ ਉਹ ਜਲੂਸ ਜਿੱਦਾਂ ਨਗਰ ਕੀਰਤਨ ਜਾਂਦਾ ਹੈ ਇੱਦਾਂ ਉਹ ਜਲੂਸ ਲੈ ਕੇ ਜਾ ਰਹੇ ਨੇ ਲਾਹੌਰ ਤੋਂ ਦਿੱਲੀ ਤੱਕ, ਜਿਹੜਾ ਵੀ ਰਾਹ ਵਿੱਚ ਮਿਲਦਾ ਵੱਟੇ ਮਾਰਦਾ ਹੈ, ਪੱਥਰ ਮਾਰਦਾ ਹੈ, 750 ਗੱਡਾ ਸਿੰਘਾਂ ਦੇ ਸਿਰਾਂ ਦਾ ਭਰਿਆ ਹੋਇਆ ਜਾ ਰਿਹਾ, ਤੇ ਸਿੰਘ ਪਿੱਛੇ ਕੈਦ ਕੀਤੇ ਹੋਏ ਨੇ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ, ਜਲਾਦ ਕੋਰੜੇ ਮਾਰਦੇ ਜਾ ਰਹੇ ਨੇ, ਸਿਪਾਹੀ ਕੋਰੜੇ ਮਾਰਦੇ ਨੇ, ਹੋਰ ਉੱਚੀ ਜਾਪ ਕਰਦੇ ਨੇ। ਕੱਲ ਵੀ ਇੱਕ ਧਾਰਨਾ ਪੜ੍ਹੀ ਸੀ, ਪਿਆਰ ਵਿੱਚ ਪੜ੍ਹਦੇ ਨੇ ਫਰੀਦਾ, ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਪ, ਇਹੋ ਹਮਾਰਾ
ਜੀਵਣਾ
ਜੀਵਣਾ ਤੂੰ ਸਾਹਿਬ ਸੱਚੇ
ਵੇਖ
ਵੇਖ। 750 ਗੱਡਾ ਭਰਿਆ ਸਿੰਘਾਂ ਦੇ ਸਿਰਾਂ ਦਾ, 700 ਸਿੰਘ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥ ਕੜੀਆਂ, ਤੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦੇ ਨੇ, ਐ ਮਹਾਰਾਜ
ਇਹੋ ਹਮਾਰਾ ਜੀਵਣਾ, ਇਹੋ ਹਮਾਰਾ
ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਲ ਰੰਗ ਦੀ ਪੋਸ਼ਾਕ ਪਹਿਨਾਈ ਗਈ, ਦਿੱਲੀ ਵਿੱਚ ਲੈ ਕੇ ਗਏ। ਪ੍ਰੋਫੈਸਰ ਖਾਨ ਨੇ ਆਖਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲੀ ਵਾਰੀ ਵੇਖਿਆ, ਜਦੋਂ ਪਹਿਲੀ ਵਾਰੀ ਵੇਖਿਆ ਤੇ ਪਿੰਜਰਾ ਹਾਥੀ ਦੇ ਉੱਤੇ ਹੈ, ਫਰੋਕਸੀਅਰ ਕੰਧ ਦੇ ਓਹਲੇ ਹੋ ਕੇ ਵੇਖਦਾ, ਉਹਦੇ ਨਾਲ ਦੇ ਕਹਿੰਦੇ ਨੇ ਜਰਾ ਸਾਹਮਣੇ ਹੋ ਜਾਓ ਖਾਂ ਜੀ, ਉਹ ਤੇ ਬੰਨਿਆ ਹੀ ਹੋਇਆ। ਉਹ ਕਹਿੰਦਾ ਮੈਨੂੰ ਇਹਨੂੰ ਵੇਖ ਕੇ ਇੰਜ ਡਰ ਲੱਗਦਾ ਵੀ ਕਿਤੇ ਪਿੰਜਰਾ ਤੋੜ ਕੇ ਨਾ ਜੇ, ਆਖੋ ਸਤਨਾਮ, ਮੈਨੂੰ ਇੰਨਾ ਡਰ ਲੱਗਦਾ ਕਿਤੇ ਪਿੰਜਰਾ ਹੀ ਨਾ ਤੋੜ ਦੇਵੇ। ਸਤਿਗੁਰਾਂ ਦੇ ਪਿਆਰਿਆਂ ਦਾ ਤੇਜ ਹੀ ਇੰਨਾ ਸੀ, ਗੁਰਮੁਖਾਂ ਦਾ ਤੇਜ ਹੀ ਇੰਨਾ ਸੀ, ਵੇਖ ਕੇ ਹੀ ਇੰਨਾ ਡਰ ਲੱਗਦਾ ਸੀ, ਡਰ ਲੱਗਦਾ। ਸਤ ਸੰਗਤ ਫਕੀਰ ਖਾਨ ਨੇ ਪੁੱਛਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਬਈ ਜਾਂ ਤੇ ਤੂੰ ਇਸਲਾਮ ਕਬੂਲ ਕਰ ਲੈ ਜਾਂ ਫਿਰ ਮਰਨਾ ਪਏਗਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨੇ ਮਰਨਾ ਕਬੂਲ ਆ ਭਾਈ, ਇਸਲਾਮ ਕਬੂਲ ਨਹੀਂ ਕਰਨੇ। ਕਹਿੰਦੇ ਵੀ ਤੈਨੂੰ ਅਸੀਂ ਮਨਾ ਲੈਣਾ। ਕਹਿੰਦੇ ਲਾਲਾ ਜ਼ੋਰ ਜਿੰਨਾ ਲੱਗਦਾ। ਉਸ ਸਮੇਂ ਆਖਿਆ ਜੇ ਤੈਨੂੰ ਮੈਂ ਨਾ ਮਨਾਇਆ, ਫਰੋਕਸੀਅਰ ਖਾਨ ਕਹਿੰਦਾ ਜੇ ਤੈਨੂੰ ਮੈਂ ਨਾ ਮਨਾਇਆ ਨਾ ਮੇਰਾ ਜਿਉਣਾ ਹਰਾਮ ਹੈ, ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਜੇ ਤੂੰ ਮੈਨੂੰ ਮਨਾ ਲਿਆ ਫਿਰ ਮੇਰਾ ਦੁਨੀਆ ਤੇ ਆਉਣਾ ਹਰਾਮ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੂੰ ਮਨਾ ਕੇ ਵਿਖਾ, ਕਰ ਜ਼ੋਰ ਲਾ ਲੈ ਜਿੰਨਾ ਲੱਗਦਾ। ਉਹ ਸਮੇਂ ਇੱਕ ਬਿੱਲੀ ਦਾ ਸਿਰ ਵੀ ਨਾ, ਜਦੋਂ ਜਿਹੜਾ ਜਲੂਸ ਗਿਆ ਇੱਥੋਂ ਲਾਹੌਰ ਤੋਂ ਦਿੱਲੀ ਤੱਕ, ਸਾਢੇ 700 ਜਿਉਂਦਾ ਸਿੰਘ ਸੀ ਤੇ 700 ਗੱਡੇ ਭਰੇ ਹੋਏ ਸਿੰਘਾਂ ਦੇ ਸਿਰਾਂ ਦੇ ਅੱਗੇ, ਸਭ ਤੋਂ ਬਿੱਲੀ ਦਾ ਸਿਰ ਜਿਹੜਾ ਸੀ ਨਾ ਕੱਟ ਕੇ ਉਹ ਬਰਛੇ ਤੇ ਟੰਗਿਆ ਹੋਇਆ ਸੀ, ਉਹ ਸਭ ਤੋਂ ਅੱਗੇ ਸੀ। ਉਹਦੂ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ। ਉਹਦਾ ਕੀ ਮਤਲਬ ਸੀ? ਉਹਦਾ ਭਾਵ ਇਹ ਸੀ ਵੀ ਹੁਣ ਸਿੱਖ ਸਿੱਖ ਤੇ ਕੀ, ਪੰਜਾਬ ਵਿੱਚ ਕੁੱਤੇ ਬਿੱਲੇ ਵੀ ਨਹੀਂ ਛੱਡੇ। ਆਖੋ
ਸਤਨਾਮ।
ਇਹ ਹਾਲ ਕਰਤਾ ਕਹਿੰਦੇ ਹੁਣ ਨਹੀਂ ਸਿੱਖ ਰਹਿ ਸਕਦੇ, ਸਭ ਖਤਮ ਕਰਤੇ। ਪਰ ਗੁਰਮੁਖੋ, ਬਾਪੂ ਗੁਰੂ ਨਾਨਕ, ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੀ ਉਹਨਾਂ ਨੇ ਰੱਖੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦੇ ਲਾਏ ਹੋਏ ਬੂਟੇ ਨੂੰ ਆਪਣੇ ਲਾਲਾਂ ਦਾ ਖੂਨ ਪਾ ਕੇ ਸਿੰਜਿਆ। ਕੌਣ ਹੈ ਜਿਹੜਾ ਇਹਨੂੰ ਖਤਮ ਕਰ ਸਕੇ? ਉਹ ਤੇ ਕਹਿੰਦੇ ਸੀ ਇੱਥੇ ਕੋਈ ਰਿਹਾ ਹੀ ਨਹੀਂ ਆ, ਵੇਖੋ ਫਿਰ ਉਵੇਂ ਰੌਣਕਾਂ ਲੱਗੀਆਂ ਪਈਆਂ। ਉਹ ਕਿਹੜੀ ਥਾਂ ਏਦਾਂ ਦੀ, ਕਿਹੜੀ ਕੰਟਰੀ ਹੈ ਏਦਾਂ ਦੀ ਜਿੱਥੇ ਅੱਜ ਗੁਰੂ ਦੇ ਪਿਆਰੇ ਲਾਲ ਨਜ਼ਰ ਨਹੀਂ ਆਉਂਦੇ? ਉਹ ਕਿਹੜੀ ਜਗ੍ਹਾ ਜਿੱਥੇ ਦਾੜੀਆਂ ਵਾਲੇ, ਕੇਸਾਧਾਰੀ, ਅੰਮ੍ਰਿਤਧਾਰੀ ਸਿੰਘ ਲੱਭਣ ਨਾ? ਜਿਹੜੀ ਮਰਜ਼ੀ ਕੰਟਰੀ 'ਚ ਚਲੇ ਜਾਓ, ਜਿੱਥੇ ਜਾਓਗੇ ਤੁਹਾਨੂੰ ਖਾਲਸਾ ਗਾਂ ਮਿਲੇਗਾ। ਜਿੱਥੇ ਜਾਓਗੇ ਗੁਰੂ ਗੋਬਿੰਦ ਸਿੰਘ ਦੇ ਨਿਸ਼ਾਨ ਝੁੱਲ ਰਹੇ ਨੇ ਖਾਲਸਾ ਪੰਥ ਦੇ। ਆ ਸਾਡੇ ਤੇ ਇੱਥੇ ਪੰਜਾਬ ਵਿੱਚ, ਹਰਿਆਣੇ 'ਚ ਖਰੇ, ਇੱਥੇ ਤੇ ਕੋਈ ਨਿਸ਼ਾਨ ਸਾਹਿਬ ਏਡਾ ਵੱਡਾ ਹੋਵੇ ਨਾ ਹੋਵੇ, ਕੈਨੇਡਾ ਵਿੱਚ ਦਾਸ ਨੇ ਖੁਦ ਵੇਖਿਆ 170 ਫੁੱਟ ਦੇ ਨਿਸ਼ਾਨ ਸਾਹਿਬ ਝੁੱਲਦੇ ਨੇ, 170 ਫੁੱਟ। ਬੜੀ ਵਾਰੀ ਅਰਜ ਕਰਦਾ ਹੁੰਦਾ, ਹੈ ਕੋਈ ਪਾਕਿਸਤਾਨ ਵਾਲਿਆਂ ਦੀ ਹਿੰਮਤ ਵੀ ਸਾਡੇ ਇੱਥੇ ਝੰਡਾ ਚਲਾ ਦੇਣਾ ਆਪਣਾ ਪਾਕਿਸਤਾਨ ਵਾਲਾ, ਨਾ ਭਾਰਤ ਵਾਲਾ ਪਾਕਿਸਤਾਨ ਦੇ ਉੱਤੇ ਝੁੱਲੇ। ਕੈਨੇਡਾ ਵਾਲੇ ਇੱਥੇ ਝੰਡਾ ਨਹੀਂ ਝੁਲਾ ਸਕਦੇ, ਸਾਡੇ ਵਾਲਾ ਝੰਡਾ ਤਿਰੰਗਾ ਜਿਹੜਾ ਇਹ ਉੱਥੇ ਨਹੀਂ ਝੁੱਲ ਸਕਦਾ। ਕਿਸੇ ਦੀ ਹਿੰਮਤ ਨਹੀਂ ਵੀ ਕੋਈ ਝੰਡਾ ਚਲਾ ਸਕੇ। ਨਾਲੇ ਕਿੰਨੀਆਂ ਸਰਕਾਰਾਂ ਨੇ, ਕਿੰਨੀਆਂ ਫੌਜਾਂ ਨੇ, ਕਿੰਨੇ ਹਾਥੀ ਨੇ, ਕਿੰਨੇ ਘੋੜੇ ਨੇ, ਇਹ ਧੰਨ ਗੁਰੂ ਗੋਬਿੰਦ ਸਿੰਘ ਦੇ ਕੇਸਰੀ ਨਿਸ਼ਾਨ ਨੇ, ਜਿੱਥੇ ਮਰਜ਼ੀ ਚਲੇ ਜਾਓ ਉੱਥੇ ਝੁੱਲ ਰਹੇ ਨੇ ਵੱਡੇ ਵੱਡੇ। ਜਿੱਥੇ ਮਰਜ਼ੀ ਚਲੇ ਜਾਓ ਕੇਸਰੀ ਨਿਸ਼ਾਨ ਇੰਗਲੈਂਡ ਵਿੱਚ ਝੁੱਲਦਾ, ਤਿਰੰਗਾ ਨਹੀਂ ਝੁੱਲ ਰਿਹਾ। ਕੇਸਰੀ ਨਿਸ਼ਾਨ ਅਮਰੀਕਾ ਵਿੱਚ ਝੁੱਲਦਾ, ਪਾਕਿਸਤਾਨ ਦਾ ਝੰਡਾ ਨਹੀਂ ਝੁਲਾ ਸਕਦਾ ਕੋਈ ਉੱਥੇ, ਨਾਲੇ ਕਿੰਨੀਆਂ ਫੌਜਾਂ ਨੇ ਉਹਨਾਂ ਕੋਲ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਹੀ ਇੱਦਾਂ ਦੀ ਕਰਕੇ ਗਏ ਨੇ, ਜਿਹੜਾ ਖਾਲਸੇ ਨੇ ਰਾਜ ਕੀਤਾ ਝੰਡੇ ਉਸੇ ਦੇ ਝੁੱਲਦੇ ਨੇ ਜਿਹਦਾ ਰਾਜ ਹੋਵੇ। ਆਪਾਂ ਵੇਖਦੇ ਹੀ ਆ ਵੋਟਾਂ ਪੈਂਦੀਆਂ ਨੇ ਜਦੋਂ ਨਾ, ਜਿਹਨਾਂ ਵਾਲਾ ਤੇ ਉਮੀਦਵਾਰ ਜਿੱਤ ਜਾਏ ਉਹ ਤੇ ਪੰਜ ਚਾਰ ਝੰਡੀਆਂ ਹੋਰ ਵੀ ਲਾ ਦਿੰਦਾ ਤਾਂ ਨੂੰ ਕਰਕੇ, ਤੇ ਜਿਹਨਾਂ ਦਾ ਤੱਕੜੀ ਜਾਂ ਗੱਡਾ ਜਾਂ ਕੋਈ ਪੰਜਾ ਜਾਂ ਕੋਈ ਹੋਰ ਲਾ ਲਓ, ਕਿੰਨੇ ਨਿਸ਼ਾਨ ਨੇ। ਜਿਹਨਾਂ ਦਾ ਹਾਰ ਜਾਏ ਉਮੀਦਵਾਰ, ਰਾਤ ਨੂੰ ਮੁੰਡੇ ਨੂੰ ਕਹਿੰਦਾ ਐਂ ਕਰ, ਉਹ ਝੰਡੀਆਂ ਲਾ ਦੇ ਕੋਠੇ ਤੋਂ ਜਾ ਕੇ, ਰਾਤ ਨੂੰ ਲਾ ਦੇ, ਲੋਕਾਂ ਨੂੰ ਪਤਾ ਨਾ ਲੱਗੇ ਵੀ ਇਹਨਾਂ ਵਾਲਾ ਹਾਰ ਗਿਆ। ਹੁਣ ਬਸ਼ਰਮ ਹੁੰਦਾ ਫਿਰਦਾ, ਨਿਸ਼ਾਨ ਨੂੰ ਉਹਦੇ ਚੁੱਲਣਗੇ ਜਿਹੜਾ ਜਿੱਤ ਜਾਏਗਾ, ਜੈ ਜੈਕਾਰ ਉਸੇ ਦੀ ਹੋਏਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪੂਰਾ ਨਿਸ਼ਾਨ ਮਹਾਰਾਜ ਇਸੇ ਕਰਕੇ ਝੁੱਲਦੇ ਨੇ, ਜਿੱਥੇ ਮਰਜ਼ੀ ਚਲ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਥ ਦੇ ਨਿਸ਼ਾਨ ਝੁੱਲ ਰਹੇ ਨੇ। ਬਿੱਲੀ ਦਾ ਸਿਰ ਸਭ ਤੋਂ ਅੱਗੇ, ਕਹਿੰਦੇ ਉਹ ਕੁੱਤੇ ਬਿੱਲੇ ਵੀ ਨਹੀਂ ਛੱਡੇ ਸਿੱਖਾਂ ਦੀ ਕਿਹੜੀ ਗੱਲ ਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਤੈਨੂੰ ਡੁਲਾ ਲੈਣਾ, ਜੇ ਨਾ ਡੁਲਾ ਸਕਿਆ ਮੇਰਾ ਆਉਣਾ ਹਰਾਮ ਹੈ, ਮੇਰਾ ਜਿਉਣਾ ਹਰਾਮ ਹੈ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਤੂੰ ਮੈਨੂੰ ਡੁਲਾ ਕੇ ਵਿਖਾ, ਜੇ ਤੂੰ ਮੈਨੂੰ ਡਲਾ ਲਿਆ ਮੇਰਾ ਦੁਨੀਆ ਤੇ ਆਉਣਾ ਹਰਾਮ। ਉਸ ਸਮੇਂ ਕਹਿੰਦੇ ਲਓ ਬਈ ਫਿਰ 700 ਸਿੰਘ ਸਨ, 750, 100 ਸਿੰਘ ਨੂੰ ਰੋਜ਼ ਲੈ ਕੇ ਆਓ, ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਕੋ ਕੋ ਕੇ ਸ਼ਹੀਦ ਕਰੋ। ਮੌਤ ਨੂੰ ਵੇਖ ਕੇ ਮੌਤ ਯਾਦ ਆ ਜਾਂਦੀ। ਫਿਰ ਇੱਕ ਇੱਕ ਸਿੰਘ ਲਿਆਂਦਾ, ਕਿਸੇ ਸਿੰਘ ਦੀ ਪੁੱਠੀ ਖੱਲ ਲਾ ਦਿੱਤੀ, ਕਿਸੇ ਸਿੰਘ ਨੂੰ ਪਾਣੀ 'ਚ ਉਬਾਲ ਦਿੱਤਾ, ਕਿਸੇ ਸਿੰਘ ਨੂੰ ਉਹਦੇ ਮੂੰਹ ਵਿੱਚ ਮਰਚਾਂ ਪਾ ਕੇ ਬੁੱਲ ਸੀ ਦਿੱਤੇ ਗਏ, ਕਿਸੇ ਦੇ ਪੱਟ ਚੀਰ ਕੇ ਉਹਦੇ ਵਿੱਚ ਮਰਚਾਂ ਭਰ ਦਿੱਤੀਆਂ ਗਈਆਂ, ਬੜਾ ਕੁਝ ਕੀਤਾ। ਇਕੱਲੇ ਇਕੱਲੇ ਸਿੰਘ ਨੂੰ ਹਾਥੀਆਂ ਦੇ ਪੈਰਾਂ ਦੇ ਥੱਲੇ ਵੀ ਕੁਚਲਿਆ ਗਿਆ ਵੀ ਬਾਬਾ ਬੰਦਾ ਸਿੰਘ ਬਹਾਦਰ ਡਰ ਜਾ ਵੇਖ ਕੇ, ਮੌਤ ਨੂੰ ਵੇਖ ਕੇ ਕੰਬ ਜਾਵੇ, ਮੌਤ ਨੂੰ ਵੇਖ ਕੇ ਡਰ ਜਾਏ। ਪਰ ਧੰਨ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਆਪਣੇ ਪਿਆਰਿਆਂ ਨੂੰ ਆਪਣੇ ਸਿੰਘਾਂ ਨੂੰ ਨਾਲ ਦੇ ਜਥੇ ਦੇ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਵੇਖਦੇ ਨੇ ਉੱਚੀ ਸਾਰੀ ਜਕਾਰੇ ਜਦੋਂ ਸਿੰਘ ਸ਼ਹੀਦ ਹੋ ਜਾ ਕਰੇ ਬਾਬਾ ਬੰਦਾ ਸਿੰਘ ਬਹਾਦਰ ਜਕਾਰਾ ਲਾ ਦਿਆ ਹੋਰਾਂ ਨੂੰ ਹੋਰ ਹੌਸਲਾ ਜਥੇਦਾਰ ਤਕੜਾ ਆਗੂ ਤਕੜਾ ਹੋਵੇ ਨਾ ਅਗਵਾਈ ਕਰ ਸਕਦਾ ਜੇ ਆਗੂ 'ਚ ਹੀ ਘਾਟ ਆ ਜੇ ਤਾਂ ਬਾਕੀਆਂ 'ਤੇ ਫਿਰ ਘਾਟ ਆ ਆਉਣੀ ਹੀ ਆਉਣੀ ਫਿਰ ਇੱਕ ਸਿੰਘ ਦੋ ਸਿੰਘ ਸੌ ਸਿੰਘ ਰੋਜ਼ ਸ਼ਹੀਦ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਈ ਫਰਕ ਨਹੀਂ ਪਿਆ ਤੇ ਸਿੰਘ ਵੀ ਕਮਾਲ ਦੇ ਮੇਰੇ ਨਾਲ ਨਿਭਾਉਂਦੇ ਆਏ ਨੇ ਫਿਰ ਤੇ ਜਾਨ ਤਲੀ ਤੇ ਤਰ ਕੇ ਉਹ ਨਿਭਾਉਣ ਵਾਲੇ ਸਨ ਉਹ ਤਾਂ ਜਦੋਂ ਪਤਾ ਲੱਗਿਆ ਕਰੇ ਨਾ ਤੇ ਨੱਚਦੇ ਆਇਆ ਕਰਨ ਜਦੋਂ ਛੱਡਿਆ ਕਰਨ ਵੀ ਉਹ ਜਲਾਦ ਖਲੋਤਾ ਉਹਦੇ ਕੋਲ ਜਾਓ ਲੱਕੜ ਗੱਡੀ ਹੋਈ ਹੈ ਉਹਦੇ ਵਿੱਚ ਉੱਤੇ ਸਿਰ ਰੱਖਣਾ ਤੇ ਜਲਾਦ ਵਾਰ ਕਰੇਗਾ ਜਦੋਂ ਸਿੰਘ ਨੂੰ ਛੱਡਣਾ ਤੇ ਸਿੰਘ ਨੇ ਨੱਚਦਿਆਂ ਜਾਣਾ ਭੰਗੜਾ ਪਾਉਂਦਿਆਂ ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਚੱਲਿਆ ਧਿਆਨ ਦਿਓ ਪਿਆਰ ਵਾਲੇ ਹੀ ਨੇ ਨਾ ਧੰਨ ਨੇ ਗੁਰੂ ਕੇ ਪਿਆਰੇ
ਜਿਹੜੇ ਬੰਦੇ ਦੀ ਅਣਖ ਜ਼ਮੀਰ ਮਰ ਜਾ ਤਰਕ ਮਾਰ ਕੇ ਮਰੇ ਦਾ ਮਾਰਨਾ ਕੀ ਹੱਕ ਮੰਗਣਾ ਡਰਨ ਡਰਪੋਕ ਜਿਹੜੇ ਉਹਨਾਂ ਜੰਗ ਦੇ ਵਿੱਚ ਲਲਕਾਰਨਾ ਕੀ ਉਹ ਬਿੱਲੀ ਵੇਖ ਕੇ ਜਿਹੜੇ ਨੇ ਸਹਿਮ ਜਾਂਦੇ ਉਹਨਾਂ ਸ਼ੋਦਿਆਂ ਸ਼ੇਰ ਨੂੰ ਮਾਰਨਾ ਕੀ ਉਹ ਗਰਕੇ ਆਪ ਕੁਕਰਮਾਂ ਦੇ ਕੂਪ ਜਿਹੜਾ ਉਹਨੇ ਕਿਸੇ ਦੇ ਬੇੜੇ ਨੂੰ ਤਾਰਨਾ ਕੀ ਸੰਗਤ ਲੋਭੀਆਂ ਪਤਤ ਪਖੰਡੀਆਂ ਨੇ ਸੰਗਤ ਲੋਭੀਆਂ ਪਤਤ ਪਖੰਡੀਆਂ ਨੇ ਦੇ ਕੇ ਧਰਮ ਉਪਦੇਸ਼ ਉਦਾਰਨਾ ਕੀ
ਕਹਿੰਦੇ ਨੇ ਗਰਕੇ ਆਪ ਕੁਕਰਮਾਂ ਦੇ ਕੂਪ ਜਿਹੜਾ ਉਹ ਜਿਹੜਾ ਆਪ ਹੀ ਕੁਕਰਮਾਂ ਦੇ ਖੂਹ 'ਚ ਡਿੱਗਿਆ ਉਹਨੇ ਕਿਸੇ ਦੇ ਬੇੜੇ ਨੂੰ ਤਾਰਨਾ ਜਥੇਦਾਰ ਤਕੜਾ ਸੀ ਨਾਲ ਦੇ ਵੀ ਬੜੇ ਤਕੜੇ ਸੀ ਜਦੋਂ ਕਹਿਣਾ ਨਾ ਉਹ ਜਲਾਦ ਖਲੋਤਾ ਤੇ ਸਿੰਘਾਂ ਨੂੰ ਜਦੋਂ ਛੱਡਣਾ ਫਿਰ ਨੱਚਦੇ ਹੀ ਜਾਇਆ ਕਰ ਆ ਜਾਓ ਜਿਹਨੇ ਨੱਚਣਾ ਖੰਬੇ ਦੀ ਧਾਰ ਨੱਚਦੀ ਆ ਦੁਨੀਆ ਕਹਿੰਦੇ ਓਏ ਗੁਰੂ ਦੇ ਪਿਆਰੇ ਗੁਰੂ ਕਾ ਖਾਲਸਾ ਗੁਰੂ ਕੇ ਪੁੱਤ ਖੰਡੇ ਦੀ ਧਾਰ ਤੇ ਨੱਚੇ ਨੇ ਕੱਲਾ ਕੱਲਾ ਸਿੰਘ ਜਦੋਂ ਸ਼ਹੀਦੀਆਂ ਪ੍ਰਾਪਤ ਕਰ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਖੁਸ਼ੀ ਦੇ ਜਕਾਰੇ ਲਾਉਂਦਾ ਤੇਰੇ ਪਿਆਰੇ ਸਿਦਕੋ ਨਾ ਡੋਲਦੇ ਧਰਤੀ ਬਸ਼ਕ ਡੋਲਦੇ ਧਰਤੀ ਬਸਾ बोलो भैन बाबा
प्यारे भी धरती बछत डोल प्यारे भी ओ धरती बछत डोल सौ सिंह शहीद कर रहे वारी वारी आ रहे असी जे किते सड़क ते जांदे आ किसी का एक्सीडेंट वेख लईए किसी की लाश वेख लईए घर आके प्रशादा चंगा नहीं लगता क्यों क्योंकि मौत नू वेख के मौत याद आउंदी साडा हाल ये आ असी दस मिनट पंद्रह मिनट ते याद रखांगे फिर भुल जाने दो दिन दस दिन याद रखांगे फिर भुल जाने कला कला सिंह को के शहीद कर दें बाबा बंदा सिंह बहादुर डर जाए नहीं डरिया कहिंदे ने बाबा बंदा सिंह बहादुर दे जथे विच एक बच्चा चढ़दी जवानी नवा विआह होया सी अजे दस पंद्रह दिन अजे विआह नू होयो बच्चे नू फड़ के ले आंदा ओदी मां नू लग्या पता भी मेरा सुखा लद्दा पुत मेरे बड़ेपे दा सहारा मेरिया अखियां दा तारा सिपाही फड़ के लै गए ने ओ मां फरुखसियर खान दे सामने पेश होई जाके उन्हें आखिया जी मेरे पुत्र नू गिरफ्तार करके लै आंदा मेरा पुत सिख नहीं भुलेखे नाल फड़ लिया छड़ दियो नवा विआह होया ओ वेखो बाहर ओहदे घर वाली खलोती फरुखसियर नू तरस आ गया कहन लगा मां तू सच कहनी है भी तेरा पुत सिख नहीं कहिंदी मैं सच कहनी हां मेरा पुत सिख नहीं छड़ दियो उस समय फरुखसियर खान कहन लगा भी इदां करो इहदे मुंडे नू छड़ दियो सिपाहियां नू कहता इहदे मुंडे नू छड़ दियो पर एक गल है वह कह देवे अपने मूंह में मैं सिख नहीं उहनू छड़ दियो मां लै जा अपने पुत नू पर तेरा पुत एक वारी अपने मूंहों कह देवे अज वो मां दे पुत दी वारी भी आ गई जेड़ा सौ शहीद होना सी उहदे विच वो माता दा एक लौता पुत्र आ गया भजदा नचदा जांदा ते मां भज के अगे हो गई कहिंदी मुंडिया लै तैनू मैं छड़ाउण वास्ते आ गई फरुखसियर खान ने कहता चल तैनू घर लैके चलां कहिंदा मां इंज किवें छड़ा लिया बस तू एक वारी सिपाहियां सामने कह दे भी मैं सिख नहीं चल चलीए घर कहिंदा ना मां तू मेरी मां ही कादी होई जिहड़ी मैनूं मेरे धर्म तों डलाउण आई वाह क्रिया काल तू मेरी मां ही कादी होई
सिपाही कहिंदे ने तेरी मां कहिंदी कह दे कहिंदे नहीं मैं ते गुरु गोबिंद सिंह दा पोतिया हो सकता है मेरी मां ही ना होवे ताना सिखी सिपाही ओ गल सुनाओ
मैं ता सिंह हां कर लगियां वाले दा माता मेरी झूठ बोल दी
बोलो भैना
Oh, ਸਮੇਂ ਛਾਲ ਮਾਰ ਕੇ ਮਾਂ ਨੂੰ ਕਰਕੇ ਪਾਸੇ ਕਹਿੰਦਾ ਮਾਂ ਮੈਨੂੰ ਮਾਫ ਕਰੀ, ਮੈਂ ਤੇਰੀ ਸੇਵਾ ਨਹੀਂ ਕਰ ਸਕਿਆ, ਮੈਂ ਤੇਰੇ ਬੁਢੇਪੇ ਦਾ ਸਹਾਰਾ ਨਹੀਂ ਬਣ ਸਕਿਆ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਬਚਨ ਹੈ, ਗੁਰੂ ਗੋਬਿੰਦ ਸਿੰਘ ਨੂੰ ਮੈਂ ਆਪਣਾ ਪਿਤਾ ਬਣਾਇਆ, ਮਾਤਾ ਸਾਹਿਬ ਕੌਰ ਨੂੰ ਮੈਂ ਆਪਣੀ ਮਾਂ ਬਣਾਇਆ, ਮੈਂ ਹੁਣ ਤੇਰੇ ਵਾਸਤੇ ਉਹ ਮਾਂ ਦੀ ਗੋਦ ਨਹੀਂ ਛੱਡ ਸਕਦਾ।
ਵਾਹਿਗੁਰੂ,
ਤੂੰ ਮੈਨੂੰ ਸਰੀਰ ਦਿੱਤਾ, ਉਹਨੇ ਮੈਨੂੰ ਜ਼ਮੀਰ ਦਿੱਤੀ, ਜਾਉਣਾ ਸਿਖਾਇਆ ਮਹਾਰਾਜ ਨੇ, ਮਹਾਰਾਜ ਦੀ ਕਿਰਪਾ ਨਾਲ ਮੇਰੇ ਅੰਦਰ ਗਿਆਨ ਦਾ ਜਨਮ ਹੋਇਆ, ਗਿਆਨ ਹੋਇਆ, ਮੈਨੂੰ ਕਿਰਪਾ ਹੋਈ। ਦੌੜਿਆ ਤੇ ਜਾ ਕੇ ਉਹਨੇ ਵੀ ਸਿਰ ਰੱਖ ਦਿੱਤਾ, ਜਲਾਦ ਨੇ ਕੀਤਾ ਵਾਰ, ਮਾਂ ਦਾ ਇਕਲੌਤਾ ਪੁੱਤਰ ਸਿਰ ਜੁਦਾ ਹੋ ਗਿਆ, ਧੜ ਜੁਦਾ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਅਜੇ ਵੀ ਨਹੀਂ ਡੋਲਿਆ, ਜਦੋਂ 750 ਸਿੰਘ ਸ਼ਹੀਦ ਕਰਤਾ, ਕਹਿੰਦੇ ਹੁਣ ਡੋਲੇਗਾ, ਦੁੱਖ ਦੀ ਰਗ ਤੇ ਹੱਥ ਲਾਵਾਂਗੇ। ਕਿਵੇਂ? ਇੱਕੋ ਇੱਕ ਪੁੱਤ ਸੀ ਜੈ ਸਿੰਘ, ਉਹਨੂੰ ਲੈ ਆਂਦਾ, 3.5 ਸਾਲ ਦੀ ਉਮਰ ਸੀ, ਕਹਿੰਦੇ ਹੁਣ ਡੋਲੇਗਾ, ਹੁਣ ਡੋਲੇਗਾ। ਇਹ 1716 ਦੀ ਗੱਲ ਹੈ, 1716 ਦੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਹ 1708 ਈਸਵੀ ਨੂੰ ਸੱਚਖੰਡ ਗਏ, ਸਰੀਰ ਕਰਕੇ ਲਗਭਗ 8 ਸਾਲ ਬਾਅਦ ਦੀ ਗੱਲ। ਤੇ ਸਾਧ ਸੰਗਤ ਫਰੋਕਸੀਅਰ ਖਾਨ ਉਸ ਸਮੇਂ ਕਹਿਣ ਲੱਗਾ, ਹੁਣ ਨਹੀਂ ਤੂੰ ਟਿਕ ਸਕਦਾ, ਲਿਆਓ ਇਹਦੇ ਮੁੰਡੇ ਨੂੰ ਸਾਹਮਣੇ ਲੈ ਆਂਦਾ। ਕਹਿੰਦੇ ਵੇਖ, ਤੇਰਾ ਇੱਕੋ ਇੱਕ ਪੁੱਤ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਜਾਏਗਾ, ਮਾਰ ਦਿੱਤਾ ਜਾਏਗਾ ਇਹਨੂੰ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਕੀ ਹੋ ਗਿਆ? ਤੇ ਕਹਿ ਮੇਰੇ ਗੁਰੂ ਗੋਬਿੰਦ ਸਿੰਘ ਨੇ ਚਾਰ ਵਾਰੇ ਨੇ ਇੱਥੇ ਉੱਥੇ ਪਲੇ ਹੋਏ ਸੀ, ਇੱਥੇ ਛੋਟਾ ਜਿਹਾ ਨਿੱਕੇ ਜਿਹੇ ਬੱਚੇ ਨੂੰ ਕੀ ਪਤਾ ਹੁੰਦਾ, ਉਹਨੂੰ ਛੱਡ ਦਿੱਤਾ, ਆਪਣੇ ਪਿਤਾ ਦੇ ਮੋਢਿਆਂ ਨੂੰ ਚਿੰਬੜ ਗਿਆ। ਉਹ ਬਾਪੂ ਜਿਹੜਾ ਇੱਕ ਵਾਰੀ ਸਾਰੀ ਕੌਮ ਦੀ ਅਗਵਾਈ ਕੀਤੀ, ਜਥੇਦਾਰ ਬਣ ਗਿਆ ਜਿਹੜਾ, ਉਹ ਪਿਤਾ ਜਿਹਦੇ ਤੋਂ ਡਰਦਿਆਂ ਮੁਸਲਮਾਨਾਂ ਨੇ ਸਲਵਾਰਾਂ ਪਾ ਲਈਆਂ, ਜਿਹਦੇ ਨਾਂ ਤੋਂ ਇੰਨਾ ਕੰਮਦੇ ਸੀ ਮੁਸਲਮਾਨ, ਰਾਤ ਨੂੰ ਸੁੱਤੇ ਪਏ ਤ੍ਰਭੁਕ ਕੇ ਉੱਠਦੇ ਸੀ, ਕਹਿੰਦੇ ਬੰਦਾ ਸਿੰਘ ਆ ਗਿਆ, ਇੰਨਾ ਡਰਦੇ ਸੀ। ਜਦੋਂ ਆਪਣੇ ਬਾਪੂ ਦੇ ਗਲਵੱਕੜੀ ਪਾ ਲਈ ਨਾ ਜਾ ਕੇ, ਬਾਬਾ ਬੰਦਾ ਸਿੰਘ ਬਹਾਦਰ ਨੇ 3.5 ਸਾਲ ਦੇ ਪੁੱਤ ਨੂੰ ਵੀ ਸਮਝਾਇਆ, ਵੇਖੀ ਕਾਕਾ ਹੁਣ ਡੋਲ ਨਾ ਜਾ, ਬਾਪੂ ਆਪਣੇ ਬੱਚਿਆਂ ਨੂੰ ਇਸ ਉਮਰ ਵਿੱਚ ਖਿਡੌਣੇ ਲਿਆ ਕੇ ਦਿੰਦਾ, ਪਰ ਹੁਣ ਮੌਤ ਆ ਗਈ, ਸਮਾਂ ਆ ਗਿਆ ਤੇਰਾ, ਛੋਟੀ ਜਿਹੀ ਉਮਰ, ਅਜੇ ਤੇ ਹੱਸਣ ਖੇਡਣ ਦੀ ਉਮਰ ਸੀ, ਪਰ ਉਸ ਅਕਾਲ ਪੁਰਖ ਪਰਮੇਸ਼ਰ ਧੰਨ ਗੁਰੂ ਗੋਬਿੰਦ ਸਿੰਘ ਦੀ ਗੋਦ ਤੈਨੂੰ ਨਸੀਬ ਹੋਣ ਲੱਗੀ ਹੈ, ਤੂੰ ਭਾਗਾ ਵਾਲਾ ਹੈ, ਮੇਰੀ ਵਾਰੀ ਬਾਅਦ 'ਚ ਆਉਣੀ ਹੈ, ਤੂੰ ਪਹਿਲਾਂ ਬਾਪੂ ਦੀ ਗੋਦ 'ਚ ਚੱਲਿਆ। ਵੇਖੀ ਕਾਕਾ ਰੋਈ ਨਾ, ਹੁਣ ਜਿਵੇਂ ਬੱਚਿਆਂ ਨੂੰ ਅਸੀਂ ਕਹਿੰਦੇ ਰੋਣਾ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਰੋਈ ਨਾ। ਤੇ ਸੱਚ ਜਾਣਿਓ, 3.5 ਸਾਲ ਦਾ ਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿੰਦੇ ਰੋਇਆ ਨਹੀਂ, ਬਾਹ ਤੋਂ ਫੜਿਆ ਜਲਾਦ ਨੇ, ਖਿੱਚ ਲਿਆ, ਤੇ ਬਾਬਾ ਬੰਦਾ ਸਿੰਘ ਬਹਾਦਰ ਅੱਖਾਂ ਦੇ ਸਾਹਮਣੇ ਵੇਖਦਾ, ਲੱਤਾਂ ਫੜ ਲਈਆਂ, ਉੱਪਰ ਚੁੱਕ ਲਿਆ, ਸਿਰ ਥੱਲੇ, ਲੱਤਾਂ ਹੱਥ 'ਚ ਫੜੀਆਂ ਹੋਈਆਂ ਨੇ, ਕਹਿੰਦੇ ਵੇਖ, ਸਿਰ ਧੜ ਤੋਂ ਜੁਦਾ ਕਰਨ ਲੱਗੇ, ਅਜੇ ਵੀ ਸਮਾਂ ਹੈ। ਬਾਬਾ ਬੰਦਾ ਸਿੰਘ ਬਹਾਦਰ ਨਾਲੇ ਵਾਹਿਗੁਰੂ ਵਾਹਿਗੁਰੂ ਜਪਦਾ, ਨਾਲੇ ਵੇਖਦਾ, ਇਸ਼ਾਰਾ ਕੀਤਾ, ਕਹਿੰਦੇ ਕਰ ਦਿਓ ਵਾਰ, ਇਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਭੇਟ ਚੜ੍ਹ ਜਾ ਮੇਰੀ। ਬਸ ਫਿਰ ਜਲਾਦਾਂ ਨੇ ਵਾਰ ਕੀਤਾ, ਸੀਸ ਧੜ ਤੋਂ ਜੁਦਾ ਹੋ ਗਿਆ, ਇੱਥੇ ਹੀ ਬਸ ਨਹੀਂ, ਕੋਲ ਪਏ ਪੱਥਰ ਦੇ ਉੱਤੇ ਰੱਖ ਦਿੱਤਾ, ਚੁੱਕੀ ਤਲਵਾਰ, ਕਈ ਟੋਟੇ ਕਰਤੇ ਉਸ ਬੱਚੇ ਦੇ, ਕੱਢ ਕੇ ਉਹਦਾ ਕਾਲਜਾ, ਤੜਫਦਾ ਹੋਇਆ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨ ਦਿੰਦੇ, ਪਰ ਨਹੀਂ ਡੋਲਿਆ। ਇਹਨੂੰ ਕਹਿੰਦੇ ਨੇ ਸਿੱਖੀ। ਆਪਾਂ ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਵੇਖਣੀ ਹੈ, ਬਾਪੂ ਤੇ ਸਾਡਾ ਵੀ ਉਹੀ, ਅਸੀਂ ਕਿੱਥੇ ਖਲੋਤੇ। ਧੰਨ ਬਾਬਾ ਬੰਦਾ ਸਿੰਘ ਬਹਾਦਰ, ਜਿਹਦਾ ਨਾਂ ਲੈਣ ਤੇ ਰਸਨਾ ਪਵਿੱਤਰ ਹੋ ਜਾਂਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹੋ ਜਿਹੇ ਗੁਰਸਿੱਖ ਸਾਡੇ ਧਰਮ ਵਿੱਚ ਹੋਏ, ਇੰਨੀਆਂ ਕੁਰਬਾਨੀਆਂ ਕਰਨ ਵਾਲੇ। ਤੇ ਸਤਸੰਗ ਜੀ, ਜਦੋਂ ਵੇਖਿਆ ਵੀ ਪੁੱਤ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਹੈ, ਬਾਬਾ ਬੰਦਾ ਸਿੰਘ ਬਹਾਦਰ ਨਹੀਂ ਡੋਲਿਆ, ਭਾਵੇਂ ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਕਦੇ ਸਹੇ ਨਹੀਂ ਜਾਂਦੇ, ਔਖਾ ਕੰਮ ਹੈ। ਮਾਤਾ ਪਿਤਾ ਕਦੇ ਵੀ ਆਪਣੇ ਬੱਚਿਆਂ ਦੇ ਪੁੱਤਰਾਂ ਦੇ ਵਿਛੋੜੇ ਝੱਲ ਨਹੀਂ ਸਕਦੇ, ਪਰ ਧੰਨ ਕੁਰਬਾਨੀ ਇਹ ਜਾਚ ਸਿੱਖੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਤੋਂ। ਮਹਾਰਾਜ ਨੇ ਵੀ ਅੱਖਾਂ ਦੇ ਸਾਹਮਣੇ ਆਪਣੇ ਲਾਲ ਸ਼ਹੀਦ ਹੁੰਦੇ ਵੇਖੇ ਸੀ, ਅੱਖਾਂ ਦੇ ਸਾਹਮਣੇ ਆਖਿਆ ਸੀ ਸਿੰਘੋ ਮੈਨੂੰ ਵਧਾਈਆਂ ਦਿਓ, ਮੈਨੂੰ ਦਿਓ ਵਧਾਈਆਂ ਜੀ, ਪੁੱਤ ਮੇਰਾ ਮੌਤ ਵਿਆਹ ਬਣ ਚੱਲਿਆ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ, ਜਲਾਦਾਂ ਨੇ ਗਰਮ ਜਮੂਰ ਕਰ ਲਏ ਤੇ ਜਮੂਰ ਗਰਮ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਨੋਚਦੇ ਨੇ, ਇੱਧਰੋਂ ਬੁਰਕੀ ਭਰ ਲਈ, ਕਦੇ ਇੱਧਰੋਂ ਕਦੇ ਇੱਧਰੋਂ, ਜਮੂਰ ਕਰਕੇ ਗਰਮ ਥਾਂ ਥਾਂ ਤੋਂ ਮਾਸ ਨੋਚਿਆ ਗਿਆ। ਉਵੇਂ ਬਾਬਾ ਬੰਦਾ ਸਿੰਘ ਬਹਾਦਰ ਸਮਾਧੀ 'ਚ ਬੈਠਾ ਹੈ, ਨਹੀਂ ਡੋਲਿਆ, ਫਿਰ ਕੀਤੇ ਸਰੀਏ ਗਰਮ, ਸੱਜੀ ਅੱਖ ਕੱਢ ਦਿੱਤੀ ਪਹਿਲਾਂ, ਫਿਰ ਖੱਬੀ ਅੱਖ ਕੱਢ ਦਿੱਤੀ, ਅੱਖਾਂ ਤਵੰਨਾ ਕਰ ਦਿੱਤੀ। ਸਤ ਸੰਗਤ ਜਦੋਂ ਇੱਥੇ ਵੀ ਵੇਖਿਆ ਵੀ ਨਹੀਂ ਡੋਲਦਾ, ਫਿਰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੰਦ ਬੰਦ ਕੱਟਣਾ ਸ਼ੁਰੂ ਕੀਤਾ। ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਉਹਨਾਂ ਨੇ ਬੰਦ ਬੰਦ ਕੱਟਿਆ, ਹਾਥੀ ਦੇ ਪੈਰਾਂ ਨਾਲ ਵੀ ਬੰਨਿਆ, ਕੁਚਲਿਆ ਗਿਆ, ਫਿਰ ਵੀ ਨਹੀਂ ਡੋਲਿਆ। ਫਿਰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੰਦ ਬੰਦ ਕੱਟਣਾ ਸ਼ੁਰੂ ਕਰ ਦਿੱਤਾ। ਪਰ ਧੰਨ ਸੀ ਗੁਰੂ ਕਾ ਪਿਆਰਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੁਲਾਰਾ, ਸਤਿਗੁਰਾਂ ਦਾ ਦਿੱਤਾ ਹੋਇਆ ਥਾਪੜਾ, ਮੁੱਖੋਂ ਸੀ ਨਹੀਂ ਆਖੀ, ਡੋਲਿਆ ਨਹੀਂ। ਉਹ ਲੱਖ ਲਾਹਨਤ ਹੈ ਉਹਨਾਂ ਪ੍ਰਚਾਰਕਾਂ ਦੇ ਜਿਹੜੇ ਅੱਜ ਕਹਿਣ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਹੋ ਗਿਆ ਸੀ ਜੀ, ਤਾਂ ਸਜ਼ਾ ਮਿਲੀ ਸੀ। ਧੰਨ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਈ, ਤੇ ਮੈਂ ਈਸਾਈਆਂ ਦਾ ਇਤਿਹਾਸ ਜਦੋਂ ਕਦੇ ਵੇਖਣਾ ਤੇ ਹੈਰਾਨੀ ਹੁੰਦੀ ਆ ਵੇਖ ਕੇ। ਸਤ ਸੰਗਤ ਜਦੋਂ ਈਸਾ ਜੀ ਦੀ ਸ਼ਹਾਦਤ ਹੋਈ, ਈਸਾ ਜੀ ਨੂੰ ਸੂਲੀ ਤੇ ਚਾੜਿਆ ਗਿਆ, ਸੂਲੀ ਚਾੜਨ ਦੀ ਸਜ਼ਾ ਸਾਡੇ ਸਿੱਖ ਪੰਥ ਵਿੱਚ ਵੀ ਦਿੱਤੀ ਬਣਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 750 ਸਿੰਘਾਂ ਦੇ ਵਿੱਚੋਂ ਕਈਆਂ ਨੂੰ ਸੂਲੀ ਤੇ ਚਾੜਿਆ ਸੀ। ਸੂਲੀ ਚਾੜਨਾ ਕੀ ਸੀ? ਬੰਨ ਕੇ ਦਰਖਤ ਦੇ ਨਾਲ ਇਕੱਲੇ ਇਕੱਲੇ ਅੰਗ ਦੇ ਵਿੱਚ ਦੀ ਕਿੱਲ ਕੱਢੇ ਜਾਂਦੇ ਸੀ, ਤੇ ਜਦੋਂ ਈਸਾ ਜੀ ਨੂੰ ਸੂਲੀ ਤੇ ਚਾੜਿਆ ਗਿਆ ਸੀ ਨਾ, ਈਸਾ ਜੀ ਨੂੰ, ਉਹਨਾਂ ਦੇ ਨਾਲ 13 ਜਣੇ ਸਨ। ਕਹਿੰਦੇ ਸੀ ਤੁਹਾਡੇ ਨਾਲ ਖੜੇ ਆ, ਪਰ ਜਦੋਂ ਈਸਾ ਜੀ ਦੀ ਕੁਰਬਾਨੀ ਹੋਈ, ਜਦੋਂ ਲੱਗੇ ਉਹਨਾਂ ਨੂੰ ਸ਼ਹੀਦ ਕਰਨ, ਤੇ ਕਹਿੰਦੇ ਨੇ 13 ਦੇ 13 ਭੱਜ ਗਏ, ਫੜਾਤਾ ਆਪਣੇ ਜਥੇਦਾਰ ਨੂੰ, ਆਪਣੇ ਮੋਹਰੀ ਨੂੰ, ਆਪਣੇ ਆਗੂ ਨੂੰ, ਆਪਣੇ ਗੁਰੂ ਨੂੰ, ਆਪ ਭੱਜ ਗਏ। ਉਹ 13 ਜਿਹੜੇ ਭੱਜੇ ਸਨ ਨਾ ਬੇਮੁੱਖ ਹੋ ਕੇ, ਅੰਗਰੇਜ਼ਾਂ ਨੇ ਉਹਨਾਂ ਦਾ ਨਾਮ ਹੀ ਨਹੀਂ ਪਤਾ ਲੱਗਣ ਦਿੱਤਾ ਕਿਸੇ ਨੂੰ ਵੀ ਭੱਜ ਗਏ ਸੀ। 13 ਭੱਜੇ ਸੀ, ਇੱਕ ਨੇ ਕੁਰਬਾਨੀ ਕੀਤੀ, ਉਹਨਾਂ ਲੋਕਾਂ ਨੇ ਕਿੰਨਾ ਉੱਚਾ ਚੁੱਕਿਆ ਉਹਨਾਂ ਨੂੰ, ਕਿੰਨਾ ਚੁੱਕਿਆ, ਤੇ 13 ਭੱਜੇ ਸੀ ਅੰਗਰੇਜ਼ਾਂ ਨੇ, ਅੱਜ ਤੱਕ ਉਹਨਾਂ 13 ਦਾ ਨਾਮ ਹੀ ਨਹੀਂ ਕਿਸੇ ਨੂੰ ਪਤਾ ਲੱਗਣ ਦਿੱਤਾ। ਪਰ 13 ਅੰਕੜੇ ਨਾਲ ਬੜੀ ਨਫ਼ਰਤ ਕਰਦੇ ਨੇ, ਕਹਿੰਦੇ 13 ਤੇ ਵਿਸ਼ਵਾਸ ਨਾ ਕਰੋ, ਹੋਰ ਜਿਹਦੇ ਤੇ ਮਰਜ਼ੀ ਕਰ ਲਓ। 13 ਅੰਕੜੇ ਤੇ ਅੰਕ ਤੇ ਜਿਹੜੇ ਇਸਲਾਮ ਧਰਮ ਵਾਹਿਗੁਰੂ ਈਸਾਈ ਨੇ, ਜਿਹੜੇ ਅੰਗਰੇਜ਼ ਨੇ ਉਹ ਵਿਸ਼ਵਾਸ ਨਹੀਂ ਕਰਦੇ। ਮੈਂ ਜਹਾਜ਼ ਵਿੱਚ ਵੇਖਿਆ 12 ਨੰਬਰ ਸੀਟ ਹੈਗੀ ਹੈ, 14 ਹੈਗੀ ਹੈ, 13 ਹੈਗੀ, ਉੱਥੇ ਘਰ ਨੇ ਬੜੇ, 12 ਨੰਬਰ ਮਕਾਨ ਵੀ ਬਣਿਆ, 14 ਨੰਬਰ ਵੀ ਬਣਿਆ, 13 ਹੈ ਹੀ ਨਹੀਂ। ਉੱਥੇ ਸਤ ਸੰਗਤ ਜੀ ਕਈ ਥਾਵਾਂ ਉੱਤੇ ਵੇਖਿਆ ਈਸਾਈਆਂ ਦੇ, ਉਹ 13 ਅੰਕੜੇ ਨੂੰ ਚੰਗਾ ਨਹੀਂ ਸਮਝਦੇ, ਤੇ ਚੰਡੀਗੜ੍ਹ ਦਾ ਨਕਸ਼ਾ ਉਹਨਾਂ ਨੇ ਬਣਾਇਆ ਅੰਗਰੇਜ਼ਾਂ ਨੇ। ਜਦੋਂ ਚੰਡੀਗੜ੍ਹ ਦਾ ਨਕਸ਼ਾ ਬਣਾਇਆ ਗਿਆ, ਚੰਡੀਗੜ੍ਹ ਵਿੱਚ ਚਲੇ ਜਾਓ 12 ਸੈਕਟਰ ਮਿਲੇਗਾ, 14 ਮਿਲੇਗਾ, 13 ਸੈਕਟਰ ਹੀ ਹੈ ਚੰਡੀਗੜ੍ਹ 'ਚ, ਇਹ ਅੰਗਰੇਜ਼ਾਂ ਦਾ ਨਕਸ਼ਾ ਬਣਾਇਆ। 13 ਅੰਕੜੇ ਨੂੰ ਉਹ ਚੰਗਾ ਹੀ ਨਹੀਂ ਸਮਝਦੇ 13 ਅੰਕ ਨੂੰ, ਤੇ ਧੰਨ ਗੁਰੂ ਨਾਨਕ ਦੇ ਘਰ ਵਿੱਚ ਹੈ ਹੀ 13 13। ਆਖੋ ਸਤਨਾਮ। ਗੁਰੂ ਨਾਨਕ ਨੇ ਆਖਿਆ 13 ਰੱਬ ਦੀ ਯਾਦ ਕਰਾਉਂਦਾ 13। ਉਹਨਾਂ ਨੇ ਈਸਾਈਆਂ ਨੇ ਉਹਨਾਂ 13 ਦਾ ਨਾਮ ਵੀ ਜੱਗ ਜਾਹਰ ਨਹੀਂ ਹੋਣ ਦਿੱਤਾ। ਅਸੀਂ ਕਿੱਦਾਂ ਦੇ ਪ੍ਰਚਾਰਕ ਬਣ ਗਏ? ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਕਿੱਡੀ ਵੱਡੀ ਹੈ, ਮੰਨ ਵੀ ਲਓ। ਇਹ ਤੁਸੀਂ ਕਿਤੇ ਪੜ੍ਹ ਵੀ ਲਿਆ ਹੋਏਗਾ, ਕਿਸੇ ਲਿਖਾਰੀ ਨੇ ਲਿਖ ਦਿੱਤਾ ਹੋਣਾ ਵੀ ਬਾਬਾ ਬੰਦਾ ਸਿੰਘ ਬਹਾਦਰ ਡੋਲ ਗਿਆ, ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਹੋ ਗਿਆ। ਪਰ ਪਿੱਛੇ ਉਹਦੀ ਕੁਰਬਾਨੀ ਐਡੀ ਵੱਡੀ ਆ, ਕਈ ਇਹੋ ਜਿਹੀ ਕੁਰਬਾਨੀ ਕਰ ਜਾਂਦੇ ਜਿਹੜੇ ਸਾਰੇ ਹੀ ਦਾਗ ਧੁੱਪ ਜਾਂਦੇ ਨੇ। ਆਖੋ ਸਤਨਾਮ। ਤੇ ਅਸੀਂ ਸਟੇਜ ਤੇ ਕਹੀਏ ਵੀ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਹੋ ਗਿਆ ਸੀ, ਉਹਦੇ ਵਰਗੀ ਕੁਰਬਾਨੀ ਨਹੀਂ ਕੀਤੀ ਕਿਸੇ ਨੇ, ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਕੀਤਾ, ਜਮੂਰਾਂ ਨਾਲ ਮਾਸ ਨੋਚਿਆ, ਅੱਖਾਂ ਤੋਂ ਅੰਨਾ ਕਰ ਦਿੱਤਾ ਗਿਆ, ਫਿਰ ਸਤ ਸੰਗਤ ਜੀ ਬੰਦ ਬੰਦ ਕੱਟ ਦਿੱਤਾ ਗਿਆ, ਹਾਥੀ ਦੇ ਪੈਰਾਂ ਨਾਲ ਬੰਨ ਕੇ ਲਤਾੜਿਆ ਗਿਆ, ਫਿਰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਸੀ ਨਹੀਂ ਆਖੀ। ਕਿਵੇਂ ਕਹਿ ਦਿਆਂਗੇ ਸੀ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਹੋ ਗਿਆ? ਮੁੱਖ ਤੇ ਹੈ ਹੀ ਉਹਦਾ ਸੀ ਮਹਾਰਾਜ, ਉਹਦੇ ਵਰਗਾ ਤੁਹਾਨੂੰ ਗੁਰਮੁਖ ਕੌਣ ਲੱਭੇਗਾ? ਉਹਦੇ ਵਰਗਾ ਸ਼ਹੀਦ ਕੌਣ ਲੱਭੇਗਾ, ਉਹਦੇ ਵਰਗਾ ਤਿਆਗੀ ਕੌਣ ਲੱਭੇਗਾ। ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਮਹਾਨ ਕੁਰਬਾਨੀ, ਤੇ ਇੱਕ ਨਹੀਂ ਦੋ ਨਹੀਂ ਮੈਂ ਬੜੀ ਵਾਰੀ ਅਰਜ਼ ਕੀਤੀ ਆ, ਕੈਲੰਡਰ ਚੁੱਕ ਲਓ, ਤੁਹਾਨੂੰ ਇੱਕ ਦਿਨ ਐਸਾ ਨਹੀਂ ਮਿਲੇਗਾ ਜਿੱਦਣ ਸਾਡੇ ਸਿੱਖ ਧਰਮ ਵਿੱਚ ਕੋਈ ਸ਼ਹੀਦੀ ਨਾ ਹੋਈ ਹੋਵੇ। ਇੱਕ ਦਿਨ ਹੋਈਆਂ ਹੀ ਨਹੀਂ, ਅੱਜ ਵੀ ਲੋੜ ਪੈਣ ਤੇ ਸਦਾ ਵਾਸਤੇ ਸਾਡੀ ਕੌਮ ਅੱਗੇ ਹੋ ਕੇ ਖੜਦੀ ਰਹੀ ਹੈ ਸਦਾ। ਇਹ ਸ਼ਕਤੀ ਕਾਹਦੀ ਆ? ਉਸੇ ਦੀ ਸ਼ਕਤੀ ਆ ਜਿਹੜਾ ਕੱਲ ਨੂੰ ਛਕਾਇਆ ਜਾਣਾ
ਵਾਹਿਗੁਰੂ।
ਇਹ ਸ਼ਕਤੀ ਬਾਬੇ ਬੰਦਾ ਸਿੰਘ ਬਹਾਦਰ ਚ ਉੱਥੋਂ ਹੀ ਆਈ ਸੀ, ਨਹੀਂ ਤੇ ਪਹਿਲਾਂ ਤੇ ਉਹ ਸਾਧਾ ਨੂੰ ਜਿਹੜਾ ਆ ਜਾਂਦਾ ਸੀ ਮੰਜਾ ਮੂਧਾ ਮਾਰ ਦਿੰਦਾ ਸੀ ਉਹਨਾਂ ਦਾ। ਇਹ ਕਿਰਪਾ ਤੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੀ ਦਾਤ ਦੇ ਕੇ ਕੀਤੀ। ਅੰਮ੍ਰਿਤ ਵਿੱਚ ਪਾਵਰ ਬੜੀ ਵੱਡੀ ਹੈ। ਉੱਪਰ ਬਾਟੇ ਤੇ ਲੜਦੀਆਂ ਵੇਖ ਚਿੜੀਆਂ, ਮੈਂ ਬਸ ਹੁਣ ਸਮਾਪਤੀ ਵੱਲ ਜਾ ਰਿਹਾ ਕਿਉਂਕਿ ਮੈਨੂੰ ਪਤਾ ਹੈ ਕਿ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਲਗਭਗ 2.5 ਘੰਟੇ ਹੋਣ ਵਾਲੇ ਨੇ। ਇਕਾਗਰਤਾ ਬਣਨ ਦੀ ਇੱਕ ਨਿਸ਼ਾਨੀ ਹੈ ਮਨ ਜੁੜੇ ਦੀ, ਸਮੇਂ ਦਾ ਪਤਾ ਨਾ ਲੱਗੇ। ਜਦੋਂ ਅਸੀਂ ਸਮਾਂ ਵੇਖਦੇ ਰਹੀਏ ਉਦੋਂ ਇਹ ਹੁੰਦਾ ਵੀ ਮਨ ਨਹੀਂ ਜੁੜਿਆ, ਤੇ ਮਨ ਜੁੜੇ ਦਾ ਪਤਾ ਉਦੋਂ ਲੱਗਦਾ ਜਦੋਂ ਪਤਾ ਹੀ ਨਾ ਲੱਗੇ ਕਿ ਟਾਈਮ ਕਿੰਨਾ ਹੋ ਗਿਆ। ਹੁਣ 2.5-2.5 ਘੰਟੇ ਹੋ ਗਏ ਆ ਪਿਆਰ ਵਿੱਚ ਆਪਾਂ ਬੈਠੇ ਹਾਂ, ਇਹ ਮਨ ਜੁੜਿਆ। ਇੱਕ ਇੱਕ ਪਲ ਦੀ ਹਾਜ਼ਰੀ ਸਾਡੀ ਸਤਿਗੁਰਾਂ ਦੇ ਚਰਨਾਂ 'ਚ ਲੱਗ ਰਹੀ, ਤਨ ਦੀ ਵੀ ਤੇ ਮਨ ਦੀ। ਅੰਮ੍ਰਿਤ ਦੀ ਮਹਾਨਤਾ ਕੀ ਹੈ? ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ, ਕਿਸੇ ਪੁੱਛਿਆ ਇਹਦੇ ਵਿੱਚ ਭੇਦ ਕੀ ਏ? ਚੁੰਝ ਪਾਣੀ ਦੀ ਪਹੁੰਚੇ ਨਾ ਸੰਗ ਤੀਕਣ, ਮਾਰਨ ਬਾਜ ਨੂੰ ਦੱਸੋ ਇਹ ਖੇਡ ਕੀ ਏ? ਉਹ ਕਹਿੰਦੇ ਨੇ ਇਹ ਪਾਣੀ ਪੀਂਦੀਆਂ ਨੇ, ਚੁੰਝ ਭਰਦੀਆਂ ਨੇ ਤੇ ਮਾਰਦੀਆਂ ਨੇ ਬਾਜ ਨੂੰ, ਇਹਨਾਂ ਵਿੱਚ ਇਹ ਖੇਡ ਕੀ ਹੈ? ਕੀ ਖੇਡ ਵਰਤ ਰਹੀ ਹੈ? ਕੋਈ ਕੋਲ ਖਲੋਤਾ ਸੀ ਉਹਨੇ ਆਖਿਆ ਗੱਲ ਸੁਣ ਲੈ, ਓਏ ਮੁੜ ਕੇ ਭੈੜਿਆ ਪਾਣੀ ਨਾ ਕਹੀਂ ਇਸ ਨੂੰ, ਮੁੜ ਕੇ ਭੈੜਿਆ ਪਾਣੀ ਨਾ ਕਹੀਂ ਇਸ ਨੂੰ, ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ, ਇੱਕੋ ਸਮਝੀਏ ਨਾ ਸ਼ੇਰਾਂ ਬਿੱਲੀਆਂ ਨੂੰ, ਚੰਗੀ ਤਰ੍ਹਾਂ ਜੇ ਵੇਖੀਏ ਪਰਖੀਏ ਨਾ, ਓਏ ਬੇਸ਼ੱਕ ਸੱਤ ਸਮੁੰਦਰ ਹੰਘਾਲੇ ਨੇ ਤੂੰ, ਖੋਜ ਬੜੀ ਕੀਤੀ, ਤੈਨੂੰ ਪਤਾ ਸਮੁੰਦਰ ਵਿੱਚ ਖਾਰ ਕੀ ਏ, ਐ ਪਰ ਭੋਲਿਆ ਤੇਰੇ ਜੇ ਆਦਮੀ ਨੂੰ, ਇਸ ਆਵੇ ਹਿਆਤ ਦੀ ਸਾਰ ਕੀ ਏ, ਕਤਰਾ ਇਸ ਦਾ ਪਿਆ ਜੇ ਕੱਲਰਾਂ ਤੇ, ਉੱਥੇ ਖੇਡਾਂ ਬਸੰਤ ਰਚਾਈਆਂ ਨੇ, ਓਏ ਛੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ, ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ। ਕਹਿੰਦੇ ਜੇ ਪੱਥਰਾਂ ਨੂੰ ਛੋ ਗਿਆ ਤੇ ਤੈਰਨ ਲੱਗ ਪਏ, ਜੇ ਇਹ ਅੰਮ੍ਰਿਤ ਕੱਲਰਾਂ ਤੇ ਪੈ ਗਿਆ ਤੇ ਉੱਥੇ ਬਸੰਤ ਆ ਗਈ, ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ, ਪੈਰ ਛੇਰਾਂ ਦੇ ਉਹਨਾਂ ਥੜਕਾ ਦਿੱਤੇ, ਓਏ ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ, ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ, ਉਹ ਬਾਣੀਏ ਜਿਹੜੇ ਕਹਿੰਦੇ ਸੀ ਅੰਮ ਤੋਂ ਤੋਲਣ ਜਾਣਾ ਤੱਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉਡੇ ਤੋਂ ਹਮ ਡਰ ਜਾਏ ਹੈ ਦੁਸ਼ਮਣ ਸੇ, ਕੈਸੇ ਲੜ ਪਏ? ਕਹਿੰਦੇ ਮਹਾਰਾਜ ਜੀ ਅਸੀਂ ਕਿਵੇਂ ਲੜਾਂਗੇ? ਤੇ ਜਦੋਂ ਉਹਨਾਂ ਨੂੰ ਮਹਾਰਾਜ ਨੇ ਕਿਰਪਾ ਕੀਤੀ, ਰੱਖਿਆ ਸਿਰ ਤੇ ਹੱਥ, ਅੰਮ੍ਰਿਤ ਦੀ ਦਾਤ ਮਿਲ ਗਈ ਤੇ ਹੱਥ ਵਿੱਚ ਖੰਡੇ ਫੜ ਕੇ ਉਹਨਾਂ ਵੀ ਖੜਕਾ ਦਿੱਤੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ।
ਜਿਹੜੇ ਕਹਿੰਦੇ ਸੀ ਨੰਗੀ ਕਰਦ ਨਹੀਂ ਫੜੀ ਕਦੇ, ਉਹਨਾਂ ਨੇ ਕਿਰਪਾਨਾਂ ਫੜ ਲਈਆਂ, ਤਲਵਾਰਾਂ ਫੜ ਲਈਆਂ, ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ। ਪੈਰ ਸ਼ੇਰਾਂ ਦੇ ਉਹਨਾਂ ਥੜਕਾ ਦਿੱਤੇ ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ ਇਸ ਬਾਟੇ ਵਿੱਚ ਪਤਾ ਨਹੀਂ ਭੇਦ ਕੀ ਏ ਉਹ ਜਿਹੜਾ ਪੀ ਲੈਂਦਾ ਮੌਤ ਮੰਗਦਾ ਏ ਇੱਕ ਸੀਸ ਦੀ ਕਿਧਰੇ ਲੋੜ ਪੈ ਜੇ ਸਾਰਾ ਖਾਲਸਾ ਉਧਰੇ ਭੱਜਦਾ ਏ ਪਤਾ ਨਹੀਂ ਇਸ ਅੰਮ੍ਰਿਤ ਵਿੱਚ ਹੈ ਪਤਾ ਨਹੀਂ ਬਾਟੇ ਚ ਘੋਲ ਕੇ ਬਾਜਾਂ ਦਾ ਕੀ ਪਿਆ ਗਿਆ ਨਾ ਉਹ ਅੰਮ੍ਰਿਤ ਦੀ ਪਾਵਰ ਅੰਮ੍ਰਿਤ ਦੀ ਸ਼ਕਤੀ ਨਾਲ ਬਾਬਾ ਦੀਪ ਸਿੰਘ ਬਿਨਾਂ ਸੀਸ ਤੋਂ ਲੜੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਹੋਇਆ ਕੋਈ ਪਰਵਾਹ ਨਹੀਂ ਕੀਤੀ ਬੰਦ ਬੰਦ ਕਟਵਾਇਆ ਭਾਈ ਮਨੀ ਸਿੰਘ ਹੋਣਾ ਨੇ ਉਬਲਦੀਆਂ ਦੇਗਾਂ ਚ ਉਬਾਲੇ ਖਾਧੇ ਭਾਈ ਦਿਆਲਾ ਜੀ ਨੇ ਇਹ ਸਭ ਸ਼ਕਤੀ ਜਿਹੜੀ ਹੈ ਅੰਮ੍ਰਿਤ ਦੀ ਹੈ ਭਾਈ ਪਹਿਲਾਂ ਇਹ ਚਰਨਾ ਅੰਮ੍ਰਿਤ ਸੀ ਗੁਰੂ ਗੋਬਿੰਦ ਸਿੰਘ ਨੇ ਖੰਡੇ ਬੜ ਦੇ ਅੰਮ੍ਰਿਤ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਕੱਲ ਨੂੰ ਉਹੀ ਅੰਮ੍ਰਿਤ ਦਾ ਬਾਟਾ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਇਹ ਸ਼ਹਿਰ ਬਠਿੰਡੇ ਦੇ ਵਿੱਚ ਹੀ ਕੱਲ ਨੂੰ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਨਾਮ ਅਜੇ ਲਗਭਗ 150 ਦੇ ਆਏ ਨੇ ਪਰ ਵੇਖੋ ਇਕੱਠ ਦੇ ਹਿਸਾਬ ਨਾਲ ਤੇ ਬਹੁਤ ਬਹੁਤ ਘੱਟ ਨੇ ਬਹੁਤ ਘੱਟ ਇਕੱਠ ਇੰਨਾ ਸੰਗਤ ਤੇ ਦਾਸ ਦੀ ਅਰਜ਼ ਆ ਭਾਈ ਜੇ ਆਪਾਂ ਆਏ ਹਾਂ ਤੇ ਇਕੱਲਾ ਸੁਣਨ ਦਾ ਕੀ ਫਾਇਦਾ ਜੇ ਮੰਨਿਆ ਹੀ ਨਾ ਸੁਣਨਾ ਫਸਲ ਬੀਜਣ ਦੇ ਸਮਾਨ ਹੈ ਤੇ ਅੰਮ੍ਰਿਤ ਛਕ ਲੈਣਾ ਮੰਨ ਲੈਣਾ ਇਹ ਵੱਢਣ ਦੇ ਸਮਾਨ ਹੈ ਜੇ ਵੱਢੀ ਹੋਈ ਨਾ ਤੇ ਬੀਜਣ ਦਾ ਕੀ ਫਾਇਦਾ ਆਖੋ
ਸਤਨਾਮ
ਜੇ ਅਸੀਂ ਫਸਲ ਵੱਢੀ ਹੋਈ ਨਹੀਂ ਫਿਰ ਤੇ ਬੀਜ ਵੀ ਪਾਇਆ ਉਹ ਵੀ ਗਵਾਇਆ ਜਿਹੜਾ ਬੀਜ ਪਾਇਆ ਉਹ ਵੀ ਗਵਾਇਆ ਜੇ ਮੰਨਿਆ ਹੀ ਨਾ ਤੇ ਫਿਰ ਜਿਹੜਾ ਆਏ ਵੀ ਤੇ ਫਿਰ ਉਹਦਾ ਵੀ ਕੀ ਫਾਇਦਾ ਹੋਇਆ ਜੇ ਆਏ ਆ ਨਾ ਪਿਆਰਿਓ ਜੇ ਸੁਣਿਆ ਹੈ ਤੇ ਹੁਣ ਆਪਾਂ ਮੰਨਣਾ ਵੀ ਹੈ ਬੜੇ ਨੇ ਮੈਂ ਵੇਖ ਰਿਹਾ ਜਿਨ੍ਹਾਂ ਦੀਆਂ ਸੀਰੀ ਸਾਹਿਬਾਂ ਨਜ਼ਰ ਆ ਰਹੀਆਂ ਬੜੀਆਂ ਉਹ ਭੈਣਾਂ ਨੇ ਸਾਡੀਆਂ ਪਰ ਗੱਲ ਫਿਰ ਬਣੇਗੀ ਜਦੋਂ ਇੱਕ ਦਿਨ ਉਹ ਆਏ ਭਾਗਾਂ ਵਾਲਾ ਜਦੋਂ ਜਿੱਧਰ ਵੇਖੀਏ ਸ੍ਰੀ ਸਾਹਿਬ ਪਾਈ ਹੋਈ ਹੋਵੇ ਜਿਹੜਾ ਆਖੇ ਮੈਂ ਮੇਰਾ ਨਾਮ ਫਲਾਣਾ ਸਿੰਘ ਹੈ ਸੱਚਮੁੱਚ ਉਹ ਸਿੰਘ ਸਜਿਆ ਹੋਵੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੋਵੇ ਤੇ ਭਾਈ ਬੇਨਤੀ ਆ ਜਿੰਨੇ ਆਏ ਹੋ ਪਿਆਰ ਵਾਲੇ ਜਿਨ੍ਹਾਂ ਦੇ ਅੰਦਰ ਸੱਚਮੁੱਚ ਪ੍ਰੇਮ ਆ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਨੂੰ ਕੁਰਬਾਨੀਆਂ ਦੀ ਕਦਰ ਹੈ ਉਹ ਕੱਲ੍ਹ ਨੂੰ ਨਾਮ ਦਰਜ ਕਰਾਓ ਅੱਜ ਨਾਮ ਦਰਜ ਕਰਾਓ ਕੱਲ੍ਹ ਨੂੰ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਇਹ ਸ਼ਹਿਰ ਵਿੱਚ ਪਹੁੰਚ ਕੇ ਅੰਮ੍ਰਿਤ ਸ਼ਾਮ 5 ਵਜੇ ਤਿਆਰ ਹੋਣਾ ਸ਼ਾਮ 5 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਜਿਹੜੇ ਜਿਹੜੇ ਚਾਹਵਾਨ ਨੇ ਇੱਛੁਕ ਨੇ ਉਹ ਅੰਮ੍ਰਿਤ ਛੱਕ ਕੇ ਗੁਰੂ ਕੇ ਸਿੰਘ ਅਤੇ ਸਿੰਘਣੀਆਂ ਸਜੋ ਬੇਕਦਰ ਨਾ ਬਣੀਏ ਬੇਕਦਰੇ ਕਦਰ ਨਹੀਂ ਜਾਣਦੇ ਗੁਰਾਂ ਨੇ ਚਾਰੇ ਪੁੱਤਰ ਵਾਰੇ ਬੇਕਦਰ ਨੇ ਜਿਹੜੇ ਲੋਕ ਉਹ ਅਹਿਸਾਨ ਫਰਾਮੋਸ਼ ਨੇ ਅਕਿਰਤ ਘਣ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਕੀਤੇ ਪਰ ਉਪਕਾਰਾਂ ਨੂੰ ਭੁੱਲ ਕੇ ਤੇ ਦਰ ਦਰ ਤੇ ਭਟਕਦੇ ਫਿਰਦੇ ਨੇ ਸੋ ਸਾਧ ਸੰਗਤ ਜੀ ਬੇਨਤੀ ਆ ਮੰਨੀਏ ਅੰਗਰੇਜ਼ ਆਇਆ ਇੱਕ ਹਿੰਦੁਸਤਾਨ ਵੇਖਣ ਵਾਸਤੇ ਤੇ ਉਹ ਪਿੰਡਾਂ ਦਾ ਦੌਰਾ ਕਰਦਾ ਫਿਰਦਾ ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਤੇ ਇੱਕ ਦਿਨ ਕਿਸੇ ਪਿੰਡ ਦੇ ਕੋਲੋਂ ਦੀ ਲੰਘਣ ਲੱਗਿਆ ਬਾਰ ਬਾਰ ਟੋਭੇ ਦੇ ਉੱਤੇ ਧਿਆਨ ਦੇਣਾ ਜ਼ਰਾ ਇੱਕ ਟੋਭੇ ਤੇ ਇੱਕ ਛੱਪੜ ਤੇ ਬੀਬੀ ਕੱਪੜੇ ਧੋ ਰਹੀ ਸੀ ਜਦੋਂ ਬੀਬੀ ਕੱਪੜੇ ਧੋ ਰਹੀ ਆ ਉਹਦਾ ਨਿੱਕਾ ਜਿਹਾ ਬੱਚਾ ਖੇਡਦਾ ਫਿਰਦਾ ਹੈ ਖੇਡਦੇ ਖੇਡਦੇ ਦਾ ਪੈਰ ਫਿਸਲ ਗਿਆ ਤਿਲਕ ਗਿਆ ਬੱਚਾ ਡਿੱਗ ਪਿਆ ਪਾਣੀ ਦੇ ਵਿੱਚ ਤੇ ਲੱਗ ਪਿਆ ਗੋਤੇ ਖਾਣ ਮਰ ਗਿਆ ਮਾਂ ਬਚਾ ਲੈ ਮਾਂ ਰੌਲਾ ਪਾਵੇ ਮੇਰਾ ਪੁੱਤ ਮਰ ਚੱਲਿਆ ਕੋਈ ਬਚਾਓ ਅੰਗਰੇਜ਼ ਲੱਗਿਆ ਸੀ ਕੋਲੋਂ ਦੀ ਲੰਘਣ ਇਹਨੇ ਸਣੇ ਕੱਪੜੀ ਛਾਲ ਮਾਰ ਦਿੱਤੀ ਮਾਂ ਦਾ ਬੱਚਾ ਇੱਕੋ ਇੱਕ ਪੁੱਤ ਬਚਾ ਦਿੱਤਾ ਲਿਆ ਕੇ ਮਾਂ ਦੀ ਗੋਦ ਫੜਾ ਦਿੱਤਾ ਮਾਂ ਨੇ ਆਪਣੇ ਬੱਚੇ ਨੂੰ ਚੁੱਕਿਆ ਤੇ ਆਪਣੇ ਘਰ ਚਲੀ ਗਈ ਨਾਲੇ ਗੱਡੀ ਲੈ ਗਈ ਚੁੱਕ ਕੇ ਅੰਗਰੇਜ਼ ਉਹਦੇ ਮੂੰਹ ਕੰਨੀ ਵੇਖਦੇ ਹੀ ਰਿਹਾ ਵੀ ਇਹਨੇ ਮੇਰਾ ਧੰਨਵਾਦ ਤੇ ਕੀਤਾ ਹੀ ਨਹੀਂ ਇਹਨੇ ਨੂੰ ਆ ਗਿਆ ਇੱਕ ਜੱਟ ਕਈ ਉਹਦੇ ਚੱਕੀ ਹੋਈ ਮੋਢੇ ਤੇ ਉਹ ਕਹਿੰਦਾ ਅੰਗਰੇਜ਼ਾ ਤੂੰ ਕਿਵੇਂ ਖੜਾ ਹੈ ਕਹਿੰਦੇ ਮੈਂ ਵੇਖ ਰਿਹਾ ਕਿੱਦਾਂ ਦੇ ਲੋਕ ਨੇ ਮੈਂ ਆਇਆ ਸਾਂ ਹਿੰਦੁਸਤਾਨ ਵੇਖਣ ਵਾਸਤੇ ਮੈਂ ਪੰਜਾਬ ਵੇਖਣ ਵਾਸਤੇ ਆਇਆ ਸਾਂ ਕੱਲੇ ਕੱਲੇ ਪਿੰਡ ਵਿੱਚ ਤੁਰਿਆ ਫਿਰਦਾ ਸਾਂ ਪਰ ਮੈਂ ਤੇ ਵੇਖਣਾ ਅਜੇ ਬੜਾ ਕੁਝ ਸੀ ਪਰ ਮੈਂ ਵਾਪਸ ਚੱਲਿਆ ਮੈਂ ਵੇਖ ਲਿਆ ਇੱਥੇ ਜੋ ਕੁਝ ਵੀ ਹੈ ਕਹਿੰਦੇ ਏਡੀ ਛੇਤੀ ਕੀ ਵੇਖ ਲਿਆ ਉਹ ਕਹਿੰਦੇ ਮੈਂ ਵੇਖਿਆ ਬੀਬੀ ਰੌਲਾ ਪਾ ਰਹੀ ਸੀ ਮੇਰੇ ਮੁੰਡੇ ਨੂੰ ਬਚਾਓ ਮੇਰੇ ਪੁੱਤ ਨੂੰ ਬਚਾਓ ਮੈਂ ਆਪਣੇ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ ਮੈਂ ਛਾਲ ਮਾਰ ਦਿੱਤੀ
ਵੇਖ ਮੇਰੇ ਕੱਪੜੇ ਸਾਰੇ ਲਿਬੜ ਗਏ, ਮੈਂ ਬੱਚੇ ਨੂੰ ਬਚਾ ਤਾ। ਸਾਡੇ ਜੇ ਕਿਤੇ ਕੋਈ ਰੁਮਾਲ ਵੀ ਚੁੱਕ ਕੇ ਫੜਾ ਦੇਵੇ ਤਾਂ ਉਹਦਾ ਵੀ ਧੰਨਵਾਦ ਕੀਤਾ ਜਾਂਦਾ। ਉਹ ਬੀਬੀ ਨੇ ਇੱਕ ਵਾਰੀ ਵੀ ਮੇਰਾ ਧੰਨਵਾਦ ਨਹੀਂ ਕੀਤਾ ਵੀ ਤੂੰ ਮੇਰਾ ਪੁੱਤ ਬਚਾ ਤਾ, ਕੱਢ ਕੇ ਲਿਆ ਤਾ, ਮੇਰੇ ਬੱਚੇ ਨੂੰ ਬਚਾ ਲਿਆ। ਉਸ ਸਮੇਂ ਉਹ ਜੱਟ ਕਹਿਣ ਲੱਗਾ, ਉਹ ਅੰਗਰੇਜ਼ਾ ਜਾਂ ਮੁੜ ਜਾ ਪਿੱਛੇ, ਧੰਨਵਾਦ ਕਰਨ ਦਾ ਰਿਵਾਜ ਤਾਂ ਤੁਹਾਡੇ ਹੋਣਾ ਸਾਡੇ ਨਹੀਂ ਹੈ, ਤੁਹਾਡੇ ਲੋਕ ਕਰਦੇ ਹੋਣਗੇ ਧੰਨਵਾਦ, ਸਾਡੇ ਰਿਵਾਜ ਨਹੀਂ। ਕਿਉਂ? ਉਹ ਤੂੰ ਤੇ ਇੱਕ ਬੱਚਾ ਕੱਢਿਆ। ਗੁਰੂ ਗੋਬਿੰਦ ਸਿੰਘ ਨੇ ਤੇ ਪਤਾ ਹੀ ਨਹੀਂ ਕਿੰਨਿਆਂ ਕੁ ਨੂੰ ਨੀਵਿਆਂ ਨੂੰ ਕੱਢਿਆ, ਉੱਚੇ ਕੀਤਾ, ਜਾਤਾਂ ਕਪਾਤਾਂ ਦੇ ਵਹਿਮ ਕੱਢੇ, ਭਰਮਾਂ ਦੇ ਭੂਤ ਕੱਢੇ। ਗੁਰੂ ਗੋਬਿੰਦ ਸਿੰਘ ਨੇ ਪਤਾ ਨਹੀਂ ਕਦੋਂ ਤੋਂ ਦੱਬੇ ਕੁਚਲੇ ਹੋਏ ਲੋਕਾਂ ਨੂੰ ਕੱਢਿਆ ਬਾਹਰ, ਤੂੰ ਤੇ ਇੱਕ ਨੂੰ ਕੱਢਿਆ। ਤੇ ਨਾਲੇ ਗੱਲ ਸੁਣ ਲੈ, ਉਹ ਇੱਕ ਨੂੰ ਕੱਢਣ ਵਾਸਤੇ ਤੇਰੇ ਤੇ ਕੱਪੜੇ ਹੀ ਲਿਬੜੇ ਨੇ, ਗੁਰੂ ਗੋਬਿੰਦ ਸਿੰਘ ਦਾ ਤੇ ਸਾਰਾ ਸਰਬੰਸ ਲੱਗ ਗਿਆ ਇਹਨਾਂ ਲੋਕਾਂ ਨੂੰ ਕੱਢਣ ਵਾਸਤੇ। ਇਹ ਤੇ ਇਹੋ ਜਿਹੇ ਅਹਿਸਾਨ ਫਰਾਮੋਸ਼ ਨੇ, ਇਹਨਾਂ ਨੇ ਕਦੇ ਸਵੇਰੇ ਉੱਠ ਕੇ ਗੁਰੂ ਗੋਬਿੰਦ ਸਿੰਘ ਦਾ ਧੰਨਵਾਦ ਨਹੀਂ ਕੀਤਾ, ਇਹਨਾਂ ਨੇ ਤੇਰਾ ਧੰਨਵਾਦ ਕਿੱਥੋਂ ਕਰਨਾ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਆਪਣਾ ਸਾਰਾ ਕੁਝ ਕੁਰਬਾਨ ਹੀ ਕਰ ਦਿੱਤਾ ਇਹਨਾਂ ਨੂੰ ਉੱਪਰ ਚੁੱਕਣ ਵਾਸਤੇ। ਸਰਦਾਰ ਸਾਡੇ ਨਾਂ ਨਾਲ ਗੁਰੂ ਗੋਬਿੰਦ ਸਿੰਘ ਨੇ ਲਾਇਆ। ਅਸੀਂ ਜਦੋਂ ਕਹਿੰਦੇ ਹਾਂ ਨਾ ਚੌੜੇ ਹੋ ਕੇ, ਮੇਰਾ ਨਾਂ ਸਰਦਾਰ ਫਲਾਣਾ ਸਿੰਘ, ਇਹ ਸਰਦਾਰ ਤੈਨੂੰ ਗੁਰੂ ਗੋਬਿੰਦ ਸਿੰਘ ਨੇ ਬਣਾਇਆ, ਇਹ ਸਰਦਾਰੀ ਐਵੇਂ ਨਹੀਂ ਮਿਲੀ ਤੇ ਦਾਤ ਉਹਨੇ ਏਡੀ ਵੱਡੀ ਦਿੱਤੀ ਹੈ ਤੇ ਉਹਦਾ ਧੰਨਵਾਦ ਵੀ ਨਹੀਂ ਕਰ ਸਕਦੇ? ਧੰਨਵਾਦ ਕੀ ਆ? ਗੁਰੂ ਗੋਬਿੰਦ ਸਿੰਘ ਦੇ ਦੱਸੇ ਹੋਏ ਰਾਹ ਤੇ ਚੱਲਣਾ, ਤੇ ਰਾਹ ਕੀ ਆ? ਖੰਡੇ ਬੱਟ ਦਾ ਅੰਮ੍ਰਿਤ ਛਕਣਾ। ਗੁਰੂ ਸਤਨਾਮ, ਜੇ ਅੱਜ ਖੰਡੇ ਬੱਟ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸੱਜ ਗਏ ਤੇ ਸਮਝ ਲਓ ਸਤਿਗੁਰਾਂ ਦੇ ਕੀਤੇ ਪਰ ਉਪਕਾਰਾਂ ਦੀ ਅਸੀਂ ਕਦਰ ਪਾ ਲਈ। ਭੇਟਾ ਤੇ ਨਹੀਂ, ਅਸੀਂ ਕੋਈ ਦਾਨ ਕੋਈ ਕੀਮਤ ਨਹੀਂ ਦੇ ਸਕਦੇ, ਇਹ ਤੇ ਭੇਟਾ ਹੀ ਆ। ਤੇ ਅਸੀਂ ਆਖੀਏ ਮਹਾਰਾਜ ਤੁਹਾਡੇ ਵਰਗੇ ਬਣ ਤੇ ਨਹੀਂ ਸਕਦੇ, ਤੁਹਾਡੇ ਪੁੱਤਰ ਅਸੀਂ ਬਣ ਤੇ ਨਹੀਂ ਸਕਦੇ, ਤੁਹਾਡੇ ਪੁੱਤਰਾਂ ਵਰਗੇ ਤੇ ਨਹੀਂ ਬਣ ਸਕਦੇ ਜਿਹੜੇ ਤੁਸੀਂ ਪੁੱਤ ਵਾਰੇ ਨੇ ਸਾਡੇ ਤੋਂ, ਪਰ ਹਾਂ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਜ਼ਰੂਰ ਕਰਾਂਗੇ। ਆਓ ਜਿਹੜੇ ਜੁੜੇ ਸਨ ਤੇ ਟੁੱਟ ਗਏ ਨੇ ਫਿਰ ਜੁੜੋ, ਜਿਹੜੇ ਨਹੀਂ ਜੁੜੇ ਅੰਮ੍ਰਿਤ ਛਕੋ ਸਿੰਘ ਸਜੋ। ਇਹੀ ਆਪ ਜੀ ਦੇ ਚਰਨਾਂ 'ਚ ਬੇਨਤੀ ਆ। ਜਿਹੜੇ ਜੁੜੇ ਹੋਏ ਨੇ ਉਹ ਪੱਕੇ ਹੋ ਜਾਓ, ਨਿਤਨੇਮ ਵਿੱਚ ਜੇ ਘਾਟ ਹੈ ਕੋਈ ਤਾਂ ਪੂਰੀ ਕਰੋ, ਅੰਮ੍ਰਿਤ ਵੇਲਾ ਨਹੀਂ ਤਾਂ ਬਣਾਓ, ਜੇ ਇਸ਼ਨਾਨ ਨਹੀਂ ਸਵੇਰੇ ਕਰਦੇ ਤਾਂ ਸ਼ੁਰੂ ਕਰੋ ਸਵੇਰ ਤੋਂ। ਜਿਹੜੇ ਅੰਮ੍ਰਿਤਧਾਰੀ ਨੇ ਉਹ ਪੱਕੇ ਹੋਵੋ, ਜਿਹੜੇ ਨਹੀਂ ਜੁੜੇ ਜੁੜੋ, ਜਿਹੜੇ ਜੁੜ ਕੇ ਟੁੱਟ ਗਏ ਨੇ ਫਿਰ ਉਹ ਦੁਬਾਰਾ ਜੁੜੋ। ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਪਾਪ ਨਹੀਂ। ਇੱਕ ਇੱਕ ਦੋ ਦੋ ਚਾਰ ਚਾਰ ਨੂੰ ਕੱਲ੍ਹ ਨੂੰ ਪ੍ਰੇਰ ਕੇ ਵੀ ਲਿਆਉਣਾ, ਜਿੱਥੇ ਆ ਪਾਉਣਾ ਉੱਥੇ ਹੋਰਨਾਂ ਨੂੰ ਲੈ ਕੇ ਆਉਣਾ, ਇਸੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਆ। ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਨਹੀਂ ਸਕਦੇ, ਖੰਡੇ ਵਾਲਾ ਘੁੱਟ ਭਰਿਆਂ ਤੋਂ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਉਬਾਟੇ ਵਿੱਚ ਕੀ ਨਹੀਂ ਸੰਗਤੇ, ਪਤਾ ਨਹੀਂ ਉਬਾਟੇ ਵਿੱਚ ਕੀ ਧਾਰਨਾ ਪੜਾ। ਇੰਨਾ ਸਮਾਂ ਨਹੀਂ, ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਆਨੰਦਪੁਰ ਡੇਰਾ ਸੀ, ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਜੀ, ਚਾਰ ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਵਾਰਿਆ, ਇੱਕ ਵੀ ਨਾ ਰੱਖਿਆ ਜੀ। ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ
ਅੰਮ੍ਰਿਤ ਪੀ,
ਅੰਮ੍ਰਿਤ ਪੀ ਲਵਾਓ ਪਿਆਰਿਓ, ਪੀਵੋ ਪਹੁਲ ਖੰਡ ਧਾਰ ਹੋਏ ਜਨਮ
ਸੁਹੇਲਾ
ਸੁਹੇਲਾ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਕੱਲ੍ਹ ਨੂੰ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿੱਚ ਪਹੁੰਚ ਕੇ ਅੰਮ੍ਰਿਤ ਛਕੋ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਪੁੱਤਰੀਆਂ ਧੀਆਂ ਬਣੋ।